ਸਦ ਮਿਹਰਵਾਨ ਸਾਚਾ ਦੁਆਰੇ, ਸਦ ਮਿਹਰਵਾਨ ਸਾਚਾ ਸਦ ਮਿਹਰਵਾਨ ਸਾਚਾ ਸਾਹਿਬ, ਸਾਚਾ ਸਾਹਿਬ ਸਦ ਮਿਹਰਵਾਨ, ਸਾਚਾ ਸਾਹਿਬ ਸਦ ਮਿਹਰਵਾਨ, ਸਦ ਮਿਹਰਵਾਨ ਸਦ ਮਿਹਰਵਾਨ, ਸਦ ਮਿਹਰਵਾਨ ਸਦ ਮਿਹਰਵਾਨ, ਸਦ ਮਿਹਰਵਾਨ ਸਾਚਾ, ਸਦ ਮਿਹਰਵਾਨ ਸਾਚਾ ਸਾਹਿਬ, ਹਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ, ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ, ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ, ਸਦ ਮਿਹਰਵਾਨ ਸਾਚਾ ਸਦ ਮਿਹਰਵਾਨ ਸਾਚਾ ਸਾਹਿਬ, ਸਾਚਾ ਸਾਹਿਬ। ਜੀ ਸਦ ਮਿਹਰਵਾਨ ਸਾਚਾ ਸਾਹਿਬ, ਸਦ ਮਿਹਰਵਾਨ ਸਾਚਾ ਸਾਹਿਬ, ਸੱਚਾ ਸਾਹਿਬ ਸਦ ਮਿਹਰਵਾਨ। ਮਾਲਕ ਸਦਾ ਹੀ ਮਿਹਰਵਾਨ ਹੈ, ਬੰਦ ਪਾਇਆ ਮੇਰੇ ਸਤਿਗੁਰੂ ਪੂਰੇ, ਹੋਈ ਸਰਬ ਕਲਿਆਣ। ਪਰਮਾਤਮਾ ਜਿਹਦੇ 'ਤੇ ਮਿਹਰਵਾਨ ਹੁੰਦਾ ਹੈ ਉਹਨੂੰ ਸੱਚਾ ਗੁਰੂ ਮਿਲਾ ਦਿੰਦਾ ਹੈ, ਅਤੇ ਸਤਿਗੁਰੂ ਦੇ ਮਿਲਣ ਕਰਕੇ ਸੱਚਾ ਗਿਆਨ ਹੁੰਦਾ ਹੈ, ਅਤੇ ਸੱਚਾ ਗਿਆਨ ਹੋਣ ਕਰਕੇ ਵਕਾਰਾਂ ਨੂੰ ਬੰਨ ਲੱਗ ਜਾਂਦਾ ਹੈ, ਮਾੜੇ ਖਿਆਲ ਮਾੜੇ ਫੁਰਨੇ ਆਉਣੋਂ ਹਟ ਜਾਂਦੇ ਨੇ, ਮਾੜੇ ਵਿਚਾਰ ਹਟ ਜਾਂਦੇ ਨੇ। ਜਦੋਂ ਮਾੜੇ ਖਿਆਲ ਖਤਮ ਹੋ ਜਾਂਦੇ ਨੇ ਤਾਂ ਬੰਦੇ ਦੇ ਮਾੜੇ ਕਰਮ ਵੀ ਖਤਮ ਹੋ ਜਾਂਦੇ ਨੇ। ਇਸ ਕਰਕੇ ਮਾਲਕ ਸਦਾ ਹੀ ਮਿਹਰਬਾਨ ਹੈ, ਪਰ ਜੇ ਕੋਈ ਬੰਦਾ ਦਿਲੋਂ ਬੇਨਤੀ ਕਰੇ, ਅਰਦਾਸ ਕਰੇ, ਤਾਂ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਦੇ ਹਨ। ਪਰਮਾਤਮਾ ਹਰ ਇੱਕ ਦੀ ਸੁਣਦਾ ਹੈ, ਪਰ ਕੋਈ ਦਿਲੋਂ ਬੇਨਤੀ ਕਰੇ। ਖੁਦਾ ਕਰਤਾ ਹੈ ਮਨਜ਼ੂਰ ਦੁਆ, ਜਬ ਦਿਲ ਸੇ ਹੋਤੀ ਹੈ। ਮੁਸ਼ਕਲ ਤੋਂ ਯਹੀ ਹੈ ਕਿ ਜੇ ਮੁਸ਼ਕਲ ਸੇ ਹੋਤੀ ਹੈ, ਦਿਲੋਂ ਕੀਤੀ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ। ਅਤੇ ਜੇ ਅਸੀਂ ਕਹੀਏ ਵੀ ਮਿਹਰਬਾਨ ਹੋ ਗਿਆ, ਕਿਵੇਂ ਮਿਹਰਬਾਨ ਹੋ ਗਿਆ, ਬੰਦੇ ਕੋਲ ਬਹੁਤ ਪੈਸਾ ਆ ਗਿਆ, ਇਹ ਉਹਦੀ ਮਿਹਰਬਾਨੀ ਹੈ, ਬਹੁਤ ਪ੍ਰੋਪਰਟੀ ਬਣਾ ਲਈ, ਇਹ ਉਹਦੀ ਮਿਹਰਬਾਨੀ ਹੈ, ਪੰਜ ਚਾਰ ਪੁੱਤ ਨੇ ਕੰਮ ਕਾਰਾਂ 'ਤੇ ਲੱਗੇ ਨੇ, ਇਹ ਉਹਦੀ ਮਿਹਰਬਾਨੀ ਹੈ। ਮਿਹਰਬਾਨੀ ਮਾਲਕ ਦੀ ਜੇ ਵੇਖਣੀ ਹੈ ਤਾਂ ਇੱਥੋਂ ਪਤਾ ਲੱਗੇਗਾ ਕਿ ਇਹ ਬੰਦਾ ਸ਼ਾਂਤ ਹੈ, ਮਾੜੇ ਕੰਮਾਂ ਤੋਂ ਹਟ ਗਿਆ, ਭੈੜੇ ਫੁਰਨੇ ਆਉਣੋਂ ਹਟ ਗਏ, ਕੰਟਰੋਲ ਵਿੱਚ ਰਹਿੰਦਾ ਹੈ, ਬਾਣੀ ਨਾਲ ਜੁੜਿਆ ਹੋਣ ਕਰਕੇ ਭੈੜੇ ਕੰਮ ਕਰਨੇ ਛੱਡ ਦਿੱਤੇ ਨੇ, ਇਹ ਹੈ ਉਹਦੀ ਮਿਹਰਬਾਨੀ। ਬਾਹਰੀ 'ਤੇ ਕੰਮ ਕਾਰ ਚੱਲਦੇ ਰਹਿੰਦੇ ਆ, ਇਹ ਤਾਂ ਚਲੋ ਪੈਸਾ ਆ ਗਿਆ ਚਲਿਆ ਗਿਆ, ਮਿਹਨਤ ਅਸੀਂ ਕਰਦੇ ਰਹਿਣਾ ਹੈ। ਜਦੋਂ ਬੰਦਾ ਮਨ ਸ਼ਾਂਤ ਹੁੰਦਾ, ਜਿਹੜੇ ਬੰਦੇ ਦਾ ਭੈੜੇ ਖਿਆਲ ਹੀ ਨਹੀਂ ਆਉਂਦੇ, ਉਹ ਫਿਰ ਕੰਮਾਂ ਕਾਰਾਂ ਵਿੱਚ ਵੀ ਠੀਕ ਚੱਲਦਾ, ਬਾਹਰੀ ਵੀ ਉਹਦਾ ਸਾਰਾ ਕੁਛ ਆਪੇ ਠੀਕ ਹੋ ਜਾਂਦਾ। ਫਿਰ ਮਿਹਰਬਾਨੀ ਮਾਲਕ ਦੀ ਜੇ ਵੇਖਣੀ ਹੈ, ਉਹ ਅੰਦਰ ਵਰਤਦੀ ਹੈ, ਇਹ ਅੰਦਰ ਬਖਸ਼ਿਸ਼ ਹੁੰਦੀ ਹੈ। ਬਾਹਰਲੇ ਕੱਪੜਿਆਂ ਪਹਿਰਾਵਿਆਂ ਤੋਂ ਨਹੀਂ ਆਪਾਂ ਅੰਦਾਜ਼ਾ ਲਾ ਸਕਦੇ ਵੀ ਇਹਦੇ ਬਹੁਤ ਬ੍ਰੈਂਡਡ ਕੱਪੜੇ ਪਾਏ ਹੋਏ ਹੈ, ਇਹ ਬੜੇ ਮਹਿੰਗੇ ਕੱਪੜੇ ਪਾਏ ਹੋਏ ਹੈ, ਇਹ ਮਾਲਕ ਦੀ ਕਿਰਪਾ ਹੈ ਨਾ। ਮਾਲਕ ਦੀ ਕਿਰਪਾ ਤੇ ਅੰਦਰ ਪ੍ਰੇਮ ਪਟੋਲਾ, ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ। ਜਿਹੜੀ ਪੱਤ ਢੱਕੀ ਜਾਂਦੀ ਹੈ, ਪੱਤ ਤੇ ਹੁਣ ਪੱਤ ਤੇ ਹੈ ਹੀ ਅੰਦਰ ਹੈ ਨਾ, ਬੰਦ ਕਰੀ ਠੀਕ ਹੈ। ਹਾਂਜੀ, ਹੁਣ ਮੇਰੀ ਬੇਨਤੀ ਨੂੰ ਸਮਝੋ। ਇੱਥੇ ਆਪਾਂ ਬੇਨਤੀ ਕੀਤੀ ਹੈ ਪ੍ਰੇਮ ਪਟੋਲਾ, ਪਟੋਲਾ ਕੱਪੜੇ ਨੂੰ ਕਹਿੰਦੇ ਆ, ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ। ਪ੍ਰੇਮ ਦਾ ਕੱਪੜਾ ਬਾਹਰ 'ਤੇ ਨਹੀਂ ਪੈਂਦਾ, ਪ੍ਰੇਮ ਦਾ ਕੱਪੜਾ ਤਨ ਉੱਤੇ 'ਤੇ ਨਹੀਂ ਪੈਂਦਾ, ਕਾਹਦੇ 'ਤੇ ਪੈਂਦਾ, ਮਨ 'ਤੇ। ਜਦੋਂ ਮਨ ਪਰਮਾਤਮਾ ਨਾਲ ਸਾਡਾ ਪਿਆਰ ਪੈ ਗਿਆ, ਪਰਮਾਤਮਾ ਨਾਲ ਸਾਡੀ ਇੱਕਮਿਕਤਾ ਹੋ ਗਈ, ਰੱਬ ਨੂੰ ਅਸੀਂ ਮੰਨਣ ਲੱਗ ਪਏ, ਪਰਮਾਤਮਾ ਦਾ ਪਿਆਰ ਹੀ ਪੱਤ ਢੱਕ ਲੈਂਦਾ, ਛਤਰੀ ਬਣ ਜਾਂਦਾ ਹੈ, ਮਾੜੇ ਕੰਮ ਕਰਨੋਂ ਬੰਦਾ ਹਟ ਜਾਂਦਾ ਹੈ, ਮਾੜੇ ਵਿਚਾਰ ਆਉਣੋਂ ਹਟ ਜਾਂਦੇ ਨੇ। ਇਹ ਬਾਹਰਲਾ ਕੱਪੜਾ ਨਹੀਂ, ਇਹ ਬਖਸ਼ਿਸ਼ ਅੰਦਰ ਹੁੰਦੀ ਹੈ, ਬਾਹਰ ਨਹੀਂ ਹੁੰਦੀ, ਇਹ ਅੰਦਰ ਹੈ। ਇਹ ਬਾਹਰੋਂ ਨਹੀਂ ਨਜ਼ਰ ਆਉਣਾ ਵੀ ਹਾਂ ਬਈ ਇਹ ਬਹੁਤ ਕੁਛ ਹੈ ਬਹੁਤ ਕੁਛ ਹੈ ਬਾਹਰੋਂ ਕਿਰਪ, ਇਹ ਤਾਂ ਅੰਦਰ ਦੀ ਖੇਡ ਹੈ। ਬਹੁਤ ਕੁਛ ਤਾਂ ਰਾਜੇ ਮਹਾਰਾਜਿਆਂ ਕੋਲੋਂ ਕਿਤੇ ਜ਼ਿਆਦਾ ਹੁੰਦਾ ਆਪਣੇ ਨਾਲੋਂ, ਆਮ ਲੋਕਾਂ ਨਾਲੋਂ, ਆਮ ਤੁਸੀਂ ਵੇਖੋਗੇ ਕਿਤੇ ਦੀ ਕਿਤੇ ਪਹੁੰਚੇ ਹੋਏ ਹੁੰਦੇ ਆ। ਦੋ ਨੰਬਰੀਏ ਧਨ ਤਾਂ ਬਥੇਰਾ ਇਕੱਠਾ ਕਰ ਲੈਂਦੇ ਆ, ਪੈਸਾ ਤਾਂ ਬਹੁਤ ਇਕੱਠਾ ਕਰ ਲੈਂਦੇ ਆ, ਪਰ ਪਰਮਾਤਮਾ ਦੀ ਬਖਸ਼ਿਸ਼ ਤਾਂ ਅੰਦਰ ਵਰਤਦੀ ਹੈ। ਸਾਚਾ ਸਾਹਿਬ ਸਦ ਮਿਹਰਬਾਨ ਹੈ, ਉਹ ਸਦਾ ਹੀ ਮਿਹਰਬਾਨ ਹੈ, ਪਰ ਜਿਹੜਾ ਉਹਨੂੰ ਬੇਨਤੀ ਕਰੇ ਵੀ ਮਾਲਕਾ ਮੇਰੇ ਔਗਣ ਨਾ ਗਿਣੀ, ਗਿਣਤੀਆਂ ਮਿਣਤੀਆਂ ਨਾ ਕਰੀ, ਮੈਂ ਬਹੁਤ, ਮੈਂ ਜੇ ਗਿਣ ਲੱਗ ਜਾਏਗਾ ਫਿਰ ਤਾਂ ਮੈਂ ਕਦੇ ਬਖਸ਼ਿਆ ਜਾ ਹੀ ਨਹੀਂ ਸਕਦਾ। ਜੇ ਤੁਸੀਂ ਗਿਣਨ ਲੱਗ ਜਾਓਗੇ ਫਿਰ ਤਾਂ ਮੇਰਾ ਕਦੇ ਭਲਾ ਹੋ ਹੀ ਨਹੀਂ ਸਕਦਾ। ਲੇਖੇ ਕਤ ਹੈ ਨਾ ਛੁੱਟੀ ਹੈ, ਜੇ ਲੇਖਾ ਕਰੇ ਫਿਰ ਤਾਂ ਮੇਰਾ ਪਾਰ ਉਤਾਰਾ ਹੋਣਾ ਹੀ ਨਹੀਂ। ਖਿਨ ਖਿਨ ਭੁੱਲਣ ਹਾਰ, ਅਸੀਂ ਤਾਂ ਸਦਾ ਹੀ ਗਲਤੀਆਂ ਕਰਦੇ ਹਾਂ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਇਹਦਾ ਅਰਥ ਆਪਾਂ ਇੱਦਾਂ ਪੜ੍ਹੋ। ਇਸੇ ਪੰਕਤੀ ਦਾ ਅਰਥ, ਸੱਚੇ ਪਾਤਸ਼ਾਹ ਲੇਖਾ ਨਾ ਕਰਿਓ, ਹਿਸਾਬ ਕਿਤਾਬ ਨਾ ਕਰਿਓ, ਲੇਖਾ ਕੀਤਿਆਂ ਹੋਣਾ ਨਹੀਂ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ, ਲੇਖਾ ਕੀਤਿਆਂ ਹੋਣਾ ਨਹੀਂ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਕਿਰਪਾ ਕਰਕੇ ਮਾਈਕ ਦੂਰ ਰੱਖੋ, ਮਾਈਕ ਦੂਰ ਰੱਖੋ, ਕਿਰਪਾ ਕਰਕੇ ਬਖਸ਼ੀ ਵਾਰੀ ਸਿਰ ਬੋਲੋ। ਲੇਖਾ ਕੀਤਿਆਂ ਹੋਣਾ ਨਹੀਂ ਛੁਟਕਾਰਾ, ਹੋਣਾ ਨਹੀਂ ਛੁਟ, ਕਿਰਪਾ ਕਰਕੇ ਬਖਸ਼ੀ ਮਾਲਕਾ, ਲੇਖਾ ਕੀਤਿਆਂ ਹੋਣਾ ਨਹੀਂ ਛੁਟ, ਕਿਰਪਾ ਕਰਕੇ ਬਖਸ਼ੀ ਮਾਲਕਾ। ਗੱਜ ਕੇ ਬਈ ਕਿਰਪਾ ਕਰਕੇ, ਕਿਰਪਾ ਕਰਕੇ ਜੀ ਬਖਸ਼ੀ ਮਾਲਕਾ, ਕਿਰਪਾ ਕਰਕੇ ਜੀ ਬਖਸ਼ੀ ਮਾਲਕਾ, ਸੰਗਤ ਬੋਲਿਆ ਕਰੋ ਗੱਜ ਕੇ। ਲੇਖਾ ਕੀਤਿਆਂ ਹੋਣਾ ਨਹੀਂ ਛੁਟਕਾ, ਹੋਣਾ ਨਹੀਂ ਛੁਟਕਾਰਾ, ਕਿਰਪਾ ਕਰਕੇ ਬਖਸ਼ੀ, ਲੇਖਾ ਕੀਤਿਆਂ ਹੋਣਾ ਨਹੀਂ ਛੁਟ, ਕਿਰਪਾ ਕਰਕੇ ਬਖਸ਼ੀ ਮਾਲਕਾ, ਕਿਰਪਾ ਕਰਕੇ। ਗੱਜ ਕੇ ਭੈਣਾ ਹੈ ਨਾ ਛੁੱਟੀ ਹੈ, ਕਿਨ ਕਿਨ ਭੁੱਲਣ ਹਾਰ,
ਬਖਸ਼ਣ ਹਾਰ ਬਖਸ਼ ਲੈ
ਜੇ ਅਸੀਂ ਇਹ ਅਰਜ ਮਨੋਂ ਕਰੀਏ ਜੇ ਅਸੀਂ ਸੱਚਮੁੱਚ ਚਾਹੁੰਦੇ ਹੋਈਏ ਵੀ ਮੇਰੇ ਜਿਵੇਂ ਹੁਣ ਮਨ 'ਚ ਖਿਆਲ ਮਾੜੇ ਆ ਰਹੇ ਹੈ ਫੁਰਨੇ ਮਾੜੇ ਆਉਂਦੇ ਹੈ ਲੋਭ ਵਿੱਚ ਫਸਦਾ ਮੈਂ ਕਾਮ ਵਿੱਚ ਫਸਦਾ ਮੇਰੇ ਕ੍ਰੋਧ ਸਿਰ 'ਤੇ ਚੜ੍ਹਦਾ ਹੈ ਮੋਹ ਦੇ ਚਿੱਕੜ ਵਿੱਚ ਅਸੀਂ ਫਸਦੇ ਹਾਂ ਅਤੇ ਜੇ ਅਰਜ ਕਰਾਂਗੇ ਤਾਂ ਜ਼ਰੂਰ ਪ੍ਰਵਾਨ ਹੁੰਦੀ ਹੈ ਜੇ ਅਸੀਂ ਮਨ ਕਰਕੇ ਮੰਨੀਏ ਵੀ ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਤੇ ਸਾਚਾ ਸਾਹਿਬ ਸਦ ਮਿਹਰਬਾਨ ਹੈ ਉਹ ਸਦਾ ਹੀ ਕਿਰਪਾ ਕਰਦਾ ਪਰ ਸਾਡੇ ਢਹਿਣ ਵਿੱਚ ਦੇਰੀ ਹੈ ਉਹਦੇ ਬਖਸ਼ਣ ਵਿੱਚ ਕੋਈ ਦੇਰੀ ਟਾਈਮ ਲੱਗਦਾ ਕੋਈ ਉਹ ਤਾਂ ਆਜ ਮਲਾਵਾ ਸੇਕ ਫਰੀਦ ਅੱਜ ਮਲਾਪ ਹੋ ਜਾਂਦਾ ਟਾਕਿਮ ਕੂੰਜੜੀਆਂ ਮਨਹੋਮ ਚਿੰਦੜੀਆਂ ਉਹ ਤਾਂ ਅੱਜ ਮਲਾਪ ਹੋ ਜਾਂਦਾ ਹੁਣੇ ਹੋ ਜਾਂਦਾ ਪਰ ਜੇ ਕੋਈ ਬੰਦਾ ਝੁਕੇ ਜੇ ਕੋਈ ਨੀਵਾਂ ਹੋਵੇ ਜੇ ਮਾੜਾ ਜਿਹਾ ਵੀ ਝੁਕੇ ਤਾਂ ਗੱਲ ਬਣ ਜਾਂਦੀ ਹੈ ਪਰ ਜੇ ਹੁਣ ਝੁਕਣਾ ਹੀ ਨਹੀਂ ਤਾਂ ਫਿਰ ਕਿਵੇਂ ਗੱਲ ਬਣੇਗੀ ਸੱਚਮੁੱਚ ਜੇ ਕੋਈ ਬੰਦਾ ਬਖਸ਼ਾਉਣਾ ਚਾਹਵੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਸੰਗਤ ਭਾਈ ਮੇਰੂ ਨੂੰ ਹੋਈ ਥੋੜ੍ਹੇ ਜਿਹੇ ਮਿੰਟ ਮੈਂ ਦੱਸਦਾ ਭਾਈ ਮੇਰੂ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸੰਗਤ ਹੋਈ ਅਤੇ ਚੋਰ ਸੀ ਬੜਾ ਵੱਡਾ ਚੋਰੀਆਂ ਕਰਦਾ ਰਿਹਾ ਕਈ ਕੁਛ ਕਰਨਾ ਇਹਨੇ ਪਰ ਜਦੋਂ ਪਾਤਸ਼ਾਹ ਜੀ ਦੀ ਸੰਗਤ ਤੀਸਰੇ ਪਾਤਸ਼ਾਹ ਜੀ ਦੀ ਹੋਈ ਅਤੇ ਇਹਨੇ ਚੋਰੀਆਂ ਛੱਡ ਦਿੱਤੀਆਂ ਸਭ ਕੁਛ ਛੱਡ ਗਿਆ ਟੋਟਲੀ ਚੇਂਜ ਹੋ ਗਿਆ ਬਦਲ ਗਿਆ ਸੋਚ ਬਦਲ ਗਈ ਵਿਚਾਰ ਬਦਲ ਗਏ ਹੁਣ ਬਹੁਤ ਸਿਆਣਾ ਹੋ ਗਿਆ ਸਮਝਦਾਰ ਹੋ ਗਿਆ ਬਾਣੀ ਪੜ੍ਹਿਆ ਕਰੇ ਅਤੇ ਚੋਰੀਆਂ ਤਾਂ ਛੱਡ ਗਿਆ ਪਰ ਮਨ ਅਜੇ ਟਿਕਿਆ ਨਹੀਂ ਬਹੁਤਾ ਅਤੇ ਇੱਦਾਂ ਕਦੇ ਕਦੇ ਜਦੋਂ ਸਵੇਰੇ ਬਹਿਣਾ ਸਿਮਰਨ ਵਿੱਚ ਬੈਠਣਾ ਪਰਮਾਤਮਾ ਨੂੰ ਯਾਦ ਕਰਨਾ ਉਹ ਫੀਲਿੰਗ ਨਹੀਂ ਸੀ ਬਣਦੀ ਰਸ ਨਹੀਂ ਸੀ ਬਣਦਾ ਖੇੜਾ ਨਹੀਂ ਸੀ ਬਣਦਾ ਆਨੰਦ ਜਿਹਾ ਨਹੀਂ ਸੀ ਬਣਦਾ ਅਤੇ ਇਹ ਬੜਾ ਸੋਚਿਆ ਕਰੇ ਮਨ ਵਿੱਚ ਵੀ ਸਿੱਖ ਤਾਂ ਮਨਾ ਤੂੰ ਬਣ ਗਿਆ ਪਰ ਆਨੰਦ ਜਿਹਾ ਕਿਉਂ ਨਹੀਂ ਆਉਂਦਾ ਜ਼ਿੰਦਗੀ ਵਿੱਚ ਜਿਵੇਂ ਗੁਰੂ ਦੇ ਸਿੱਖਾਂ ਨੂੰ ਆਪਾਂ ਵੇਖਦੇ ਹਾਂ ਕਈ ਬਹੁਤ ਮਸਤ ਨੇ ਬੜੇ ਰੰਗ ਵਿੱਚ ਰਹਿੰਦੇ ਨੇ ਭਾਵੇਂ ਉਹਨਾਂ ਨੂੰ ਸੁੱਖ ਵਿੱਚ ਹੋਣ ਤਾਂ ਵੀ ਬੜੇ ਖੁਸ਼ ਹੁੰਦੇ ਨੇ ਭਾਵੇਂ ਗਰੀਬੀ ਹੋਵੇ ਬਹੁਤ ਵੇਖਣ ਨੂੰ ਲੱਗਦਾ ਵੀ ਪਰ ਫਿਰ ਵੀ ਖੁਸ਼ ਹੀ ਰਹਿੰਦੇ ਨੇ ਇੱਕ ਰਸ ਰਹਿੰਦੇ ਨੇ ਇੱਕੋ ਜਿਹਾ ਟਕਾਅ ਬਣਿਆ ਰਹਿੰਦਾ ਹੈ ਇਹਨਾਂ ਗੁਰੂ ਦਿਆਂ ਸਿੱਖਾਂ 'ਤੇ ਜਿਹੜਾ ਰੰਗ ਹੈ ਉਹ ਰੰਗ ਮੇਰੇ ਕੋਲ ਨਹੀਂ ਜਿਵੇਂ ਆਪਾਂ ਰਾਤ ਵੀ ਬੇਨਤੀ ਕੀਤੀ ਸੀ ਨਾ ਜਿੰਨਾ ਭਾਗ ਮੱਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਉਹ ਰੰਗ ਮਾਣਦਾ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਜਿਹੜਾ ਸਤਿਗੁਰੂ ਦੀ ਦਿਆਲਤਾ ਨਾਲ ਰੰਗ ਮਾਣੀਦਾ ਹੈ ਉਹ ਰੰਗ ਤੋਂ ਵਾਂਝਾ ਆ ਬਈ ਮੈਂ ਬਹਿਨਾ ਵੀ ਹਾਂ ਗੱਲ ਬਣਦੀ ਨਹੀਂ ਸਿੱਖ ਬਣਨ ਦਾ ਕੋਈ ਬਹੁਤਾ ਫਾਇਦਾ ਜਿਹਾ ਨਹੀਂ ਲੱਗਦਾ ਠੀਕ ਹੈ ਸਭ ਕੁਛ ਠੀਕ ਹੈ ਪਰ ਗੱਲ ਜੀ ਨਹੀਂ ਬਣੀ ਪਹਿਲਾਂ ਵਰਗੇ ਹੀ ਆ ਵੀ ਠੀਕ ਹੈ ਹੁਣ ਸੰਗਤ 'ਤੇ ਕਰਦੇ ਹਾਂ ਪਰ ਅਜੇ ਉਹ ਗੱਲ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ ਉਹ ਆਨੰਦ ਜਿਹਾ ਨਹੀਂ ਆਇਆ ਇੱਦਾਂ ਦੇ ਇਹਦੇ ਮਨ ਵਿੱਚ ਫੁਰਨੇ ਆਉਂਦੇ ਹੈ ਅਤੇ ਫਿਰ ਮਨ ਵਿੱਚ ਖਿਆਲ ਆਇਆ ਵੀ ਗੁਰੂ ਸਾਹਿਬ ਨੂੰ ਜਦੋਂ ਮਿਲਾਂਗੇ ਨਾ ਹੁਣ ਇਸ ਵਾਰੀ ਜਦੋਂ ਜਾਵਾਂਗਾ ਤਾਂ ਮੈਂ ਪੁੱਛਾਂਗਾ ਵੀ ਸੱਚੇ ਪਾਤਸ਼ਾਹ ਗੱਲ ਕਿਉਂ ਨਹੀਂ ਬਣਦੀ ਮੈਂ ਮਹਾਰਾਜ ਨੂੰ ਪੁੱਛਾਂਗਾ ਹੁਣ ਭਾਈ ਇਹਦੇ ਮਨ ਵਿੱਚ ਇੱਦਾਂ ਖਿਆਲ ਆਇਆ ਅਤੇ ਇਹ ਗੁਰੂ ਅਮਰਦਾਸ ਜੀ ਦੇ ਪਾਸ ਜਾਂਦਾ ਸਤਿਗੁਰੂ ਜੀ ਉਸ ਵੇਲੇ ਅੰਮ੍ਰਿਤ ਬਚਨ ਸੰਗਤ ਨੂੰ ਸੁਣਾ ਰਹੇ ਹੈ ਇੱਦਾਂ ਸੰਗਤ ਵਿੱਚ ਜਾਂਦਾ ਅਤੇ ਇਹ ਗੱਲ ਤੁਸੀਂ ਜ਼ਰਾ ਧਿਆਨ 'ਚ ਰੱਖਿਓ ਵੀ ਜਦੋਂ ਕੋਈ ਜਗਿਆਸੂ ਕੋਈ ਗੁਰੂ ਦਾ ਪਿਆਰਾ ਦਿਲੋਂ ਬੇਨਤੀ ਕਰਦਾ ਤਾਂ ਉਹ ਪਹੁੰਚਦੀ ਮਾਲਕ ਤੱਕ ਹੈ ਪਰਮਾਤਮਾ ਸੁਣ ਲੈਂਦਾ ਉਹਦੀ ਵੇਦਨ ਮਨ ਦੀ ਇੱਛਾ ਅਤੇ ਪਰਮਾਤਮਾ ਵੱਲੋਂ ਫਿਰ ਬੋਲਣ ਵਾਲਾ ਕੋਈ ਚਾਹੇ ਪ੍ਰਚਾਰਕ ਵੀ ਹੋਵੇ ਜਿਵੇਂ ਤੁਹਾਡੇ ਮਨ ਵਿੱਚ ਵੀ ਕਈ ਵਾਰੀ ਆਉਂਦਾ ਹੋਏਗਾ ਵੀ ਅਸੀਂ ਸੰਗਤ ਵਿੱਚ ਗਏ ਸੀ ਮੇਰੇ ਮਨ 'ਚ ਆ ਖਿਆਲ ਆਇਆ ਅਤੇ ਉਹਦਾ ਜਵਾਬ ਮਿਲ ਗਿਆ ਮੈਨੂੰ ਮੇਰੇ ਸਵਾਲ ਦਾ ਅਨਸਰ ਮਿਲ ਗਿਆ ਮੈਂ ਪੁੱਛਣਾ ਚਾਹੁੰਦਾ ਸੀ ਪਰ ਇਹ ਮਿਲ ਗਿਆ ਮੈਨੂੰ ਜਵਾਬ ਇੱਦਾਂ ਕਈ ਵਾਰੀ ਸਾਡੇ ਮਨ 'ਚ ਆਉਂਦਾ ਇਹਦਾ ਕਾਰਨ ਇਹ ਹੁੰਦਾ ਹੈ ਵੀ ਜਦੋਂ ਜਗਿਆਸੂ ਦੀ ਜਗਿਆਸਾ ਹੋਵੇ, ਮਨ ਵਿੱਚ ਭਾਵਨਾ ਹੋਵੇ, ਤਾਂ ਉਹ ਪਰਮਾਤਮਾ ਨੂੰ ਬੇਨਤੀ ਕਰਦਾ ਵੀ ਆਹ ਮੇਰੇ ਮਨ ਦਾ ਫੁਰਨਾ ਹੈ, ਦਿਲੋਂ ਜਦੋਂ ਕਰਦਾ ਫਿਰ ਮਾਲਕ ਵੱਲੋਂ ਉਸ ਪ੍ਰਚਾਰਕ ਨੂੰ ਜਾਂ ਕਿਸੇ ਗੁਰਸਿੱਖ ਨੂੰ ਉੱਦਾਂ ਦੀ ਅੰਦਰੋਂ ਹੀ ਪ੍ਰੇਰਨਾ ਹੁੰਦੀ ਹੈ। ਇਹ ਅੰਤਰਜਾਮ ਤਾਂ ਨਹੀਂ, ਮਾਲਕ ਪ੍ਰੇਰ ਦਿੰਦਾ ਵੀ ਇਹਦਾ ਸਵਾਲ ਹੈ ਅਤੇ ਤੂੰ ਇਹਦਾ ਸਵਾਲ ਉਹ ਜਵਾਬ ਦੇ ਦੇ, ਭਾਵ ਕਿ ਉਹ ਅੰਦਰੇ ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਇਹਦਾ ਜਵਾਬ ਦੇ ਰਿਹਾ, ਪਤਾ ਉਹਨੂੰ ਵੀ ਨਹੀਂ ਹੋਣਾ ਕਿ ਮੈਂ ਇਹਦਾ ਜਵਾਬ ਦੇ ਰਿਹਾ, ਉਹਨੂੰ ਨਹੀਂ ਪਤਾ ਹੁੰਦਾ, ਪਰ ਉਹ ਮਾਲਕ ਵੱਲੋਂ ਹੀ ਪ੍ਰੇਰਨਾ ਹੋ ਕੇ ਉਹਦਾ ਉਹਨੂੰ ਜਵਾਬ ਮਿਲ ਜਾਂਦਾ। ਜੇ ਅਸੀਂ ਦਿਲੋਂ ਕਈ ਵਾਰੀ ਕਈ ਸਾਡੇ ਇੱਦਾਂ ਦੇ ਸਵਾਲ ਹੁੰਦੇ ਨੇ ਜਿਹੜੀ ਸਾਡੇ ਮਨ ਦੀ ਵੇਦਨ ਹੈ ਉਹ ਮਾਲਕ ਤੱਕ ਪਹੁੰਚਦੀ ਹੈ, ਮਾਲਕ ਵੱਲੋਂ ਫਿਰ ਪ੍ਰੇਰਨਾ ਬੋਲਣ ਵਾਲੇ ਨੂੰ ਹੋ ਜਾਂਦੀ ਹੈ, ਪ੍ਰੇਰਨਾ ਹੀ ਹੋ ਜਾਂਦੀ ਅੰਦਰ ਹੀ, ਅਤੇ ਉਹਦਾ ਉਹਨੂੰ ਜਵਾਬ ਮਿਲ ਜਾਂਦਾ। ਸੋ ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਉਹ ਤਾਂ ਫਿਰ ਦਿਲਾਂ ਦੀਆਂ ਜਾਣਨ ਵਾਲੇ ਨੇ, ਉਹ ਤਾਂ ਗੱਲ ਹੀ ਕੁਛ ਵੱਖਰੀ ਹੈ। ਸਤਿਗੁਰੂ ਜੀ ਅੰਮ੍ਰਿਤ ਬਚਨ ਸੰਗਤ ਨੂੰ ਸੁਣਾ ਰਹੇ ਆ ਅਤੇ ਗੁਰੂ ਸਾਹਿਬ ਜੀ ਨੂੰ ਇਹ ਕਹਿੰਦਾ ਵੀ ਅੱਜ ਮੈਂ ਪੁੱਛਣਾ ਹੈ ਵੀ ਦੱਸੋ ਵੀ ਗੱਲ ਜੀ ਬਣ ਜਾਏ, ਕੋਈ ਰੰਗ ਚੜ੍ਹ ਜਾਏ ਮਨ ਨੂੰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਚਨ ਸ਼ੁਰੂ ਕਰ ਲਿਆ, ਕਹਿੰਦੇ ਭਾਈ ਸਿੱਖੀ ਵਿੱਚ ਆ ਗਏ ਬੜੀ ਚੰਗੀ ਗੱਲ ਹੈ, ਪਰ ਬੰਦੇ ਦੀ ਜ਼ਿੰਦਗੀ 'ਚ ਲਾਭ ਤਾਂ ਮਿਲਦਾ ਜੇ ਬੰਦਾ ਪਸ਼ਚਾਤਾਪ ਕਰੇ, ਪਸ਼ਚਾਤਾਪ ਕਰੇ ਫਿਰ ਅਸਲ ਗੱਲ ਬਣਦੀ ਹੈ। ਇਹਨੂੰ ਖੋਲ੍ਹ ਕੇ ਗੁਰੂ ਸਾਹਿਬ ਨੇ ਹੋਰ ਸੋਹਣੇ ਢੰਗ ਨਾਲ ਸਮਝਾਇਆ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮੰਨ ਲਓ, ਅੱਗੇ ਸਮਝਾ ਰਹੇ ਨੇ, ਮੰਨ ਲਓ ਜਿਵੇਂ ਕੋਈ ਚੋਰ ਹੈ ਅਤੇ ਚੋਰ ਨੇ ਚੋਰੀ ਕਰਨੀ ਸੰਗਤ ਵਿੱਚ ਆ ਕੇ ਛੱਡ ਦਿੱਤੀ। ਜਦੋਂ ਕਿਹਾ ਵੀ ਚੋਰ ਹੈ, ਉਹਦੇ 'ਤੇ ਚਰਨਾਹਟ ਛਿੜ ਗਈ ਸਰੀਰ ਨੂੰ ਵੀ ਗੱਲ ਤਾਂ ਮੇਰੀ ਵੀ ਚੱਲ ਰਹੀ ਹੈ, ਮੈਂ ਹੀ ਇਹ ਕੰਮ ਕੀਤਾ। ਸਤਿਗੁਰੂ ਕਹਿੰਦੇ ਇੱਦਾਂ ਮੰਨ ਲਓ ਵੀ ਜਿਵੇਂ ਕੋਈ ਚੋਰ ਹੈ, ਚੋਰ ਨੇ ਸੰਗਤ ਕਰਕੇ ਚੋਰੀ ਛੱਡਤੀ, ਚੋਰੀ ਛੱਡਣੀ ਕੀ ਔਖੀ ਹੈ, ਪਸ਼ਚਾਤਾਪ ਕੀ ਹੁੰਦਾ? ਕਹਿੰਦੇ ਚੋਰੀ ਛੱਡਣੀ ਕੀ ਔਖੀ ਹੈ, ਸੰਗਤ 'ਚ ਆਇਆ, ਗਿਆਨ ਲਿਆ ਸੱਚਾ ਅਤੇ ਚੋਰੀ ਛੱਡ ਗਿਆ, ਇਹ ਕੀ ਔਖੀ ਹੈ? ਕਹਿੰਦੇ ਗੱਲ ਫਿਰ ਬਣੇ ਜੇ ਚੋਰੀ ਦਾ ਮਾਲ ਮੋੜ ਕੇ ਆਵੇ, ਗੱਲ ਫਿਰ ਬਣੇ ਜੋ ਧਨ ਇਕੱਠਾ ਕੀਤਾ, ਜੋ ਚੋਰੀ ਨਾਲ ਜਮ੍ਹਾਂ ਕੀਤਾ ਹੈ ਉਹ ਵਾਪਸ ਕਰਕੇ ਆਵੇ। ਕਹਿੰਦੇ ਗੱਲ ਫਿਰ ਹੀ ਪਸ਼ਚਾਤਾਪ ਮੰਨੀਏ, ਫਿਰ ਹੀ ਗੱਲ ਬਣੇ। ਹੁਣ ਮੰਨ ਲਓ ਕੋਈ ਬੜਾ ਧੰਦਾ ਇਕੱਠਾ ਕਰਕੇ, ਬੜੇ ਸਾਡੇ ਲੀਡਰ ਫੀਡਰ ਬੜੇ ਇੱਦਾਂ ਦੇ ਨੇ ਵੀ ਚਾਹੇ ਅਰਬਾਂ ਰੁਪਈਆ ਇਕੱਠਾ ਕਰ ਲੈਣ, ਅਤੇ ਜੇ ਉਸੇ ਪੈਸੇ ਨੂੰ ਹੀ ਵਰਤਦੇ ਰਹਿਣਗੇ ਸਾਰੀ ਜ਼ਿੰਦਗੀ, ਗਾਂਹ ਦੀ ਗਾਂਹ ਪ੍ਰੋਪਰਟੀਆਂ ਕੁੱਲਾਂ ਤੱਕ ਚੱਲਣਗੀਆਂ, ਅਤੇ ਮਾਲ ਤਾਂ ਚੋਰੀ ਦਾ ਹੀ ਹੈ। ਬੰਦੇ ਨੇ ਅੱਗੋਂ ਛੱਡਤਾ ਵੀ ਅੱਗੇ ਅੱਜ ਤੋਂ ਬਾਅਦ ਛੱਡਤਾ, ਪਰ ਪਹਿਲਾਂ ਤਾਂ ਸਾਰਾ ਉਹੀ ਹੈ। ਉਹਦੇ ਤਾਂ ਮੱਥਾ ਠਣ ਕੇ ਗਿਆ, ਕਹਿੰਦਾ ਗੱਲ ਤਾਂ ਸੱਚੀ ਹੈ ਵੀ ਜਿਹੜੀਆਂ ਚੀਜ਼ਾਂ ਵਰਤਦੇ ਹਾਂ ਜੇ, ਉਹਨੂੰ ਇੱਕ ਦਿਮਾਗ 'ਚ ਗੱਲ ਆਈ, ਬਾਕੀ ਤਾਂ ਚਲੋ ਠੀਕ ਹੈ, ਇੱਕ ਮੱਝ ਚੋਰੀ ਕੀਤੀ ਸੀ, ਮਨਾ ਦੁੱਧ ਤਾਂ ਚੋਰੀ ਦਾ ਹੀ ਪੀਂਦਾ, ਆਖੋ ਸਤਨਾਮ, ਵੀ ਚੋਰੀ ਦਾ ਦੁੱਧ ਪੀ ਕੇ ਤਾਂ ਫਿਰ ਤੂੰ ਆਖੇ ਵੀ ਮੇਰੀ ਸਮਾਧੀ ਲੱਗ ਜਾਏ, ਮੇਰਾ ਮਨ ਟਿਕ ਜਾਏ, ਕਿਵੇਂ ਲੱਗ ਜੂ? ਵੀ ਦੁੱਧ ਤਾਂ ਚੋਰੀ ਦਾ ਹੀ ਹੈ, ਇੱਦਾਂ ਫਿਰ ਕਿਵੇਂ ਗੱਲ ਬਣ ਸਕਦੀ? ਸਤਿਗੁਰੂ ਕਹਿੰਦੇ ਤਾਂ ਸੱਚ ਆ। ਚੇਤਾ ਆ ਗਿਆ ਵੀ ਮੈਂ 4 ਸਾਲ ਪਹਿਲਾਂ ਫਲਾਣੇ ਜ਼ਿਮੀਂਦਾਰ ਦੀ ਮੱਝ ਚੋਰੀ ਕੀਤੀ ਸੀ, ਅਤੇ ਉਹ ਮੱਝ ਚੋਰੀ ਕਰਕੇ ਮੈਂ ਲਿਆਇਆ, ਅਤੇ ਉਸੇ ਮੱਝ ਦੇ ਮਗਰ ਇੱਕ ਕੱਟੀ ਸੀ, ਛੋਟੀ ਜਿਹੀ ਬੱਚਾ ਉਹਦਾ ਕੱਟੀ, ਉਹ ਵੀ ਹੁਣ 4 ਸਾਲ ਦੀ ਹੋ ਗਈ, ਉਹ ਵੀ ਵੱਡੀ ਹੋ ਗਈ। ਉਦੋਂ ਬਾਅਦ 2 ਸੂਏ ਉਹ ਦੁਬਾਰਾ ਵੀ ਉਹਦੇ ਘਰ 'ਚ ਆ ਕੇ ਵੀ ਮੱਝ ਦੇ ਦੋ ਵਾਰੀ ਲਵੇਰੀ ਹੋਈ, ਉਹਦਾ ਉਹ ਛੋਟੇ ਬੱਚੇ ਵੀ ਨੇ ਨਾਲ, 3-4 ਹੋ ਗਏ, ਇਕੱਲੀ ਮੱਝ ਅਤੇ ਇੱਕ ਕੱਟੀ ਸੀ, ਮਗਰ ਉਹਦੇ ਹੁਣ 4 ਨੇ। ਅਤੇ ਕਹਿੰਦਾ ਵੀ ਗੱਲ ਤਾਂ ਠੀਕ ਹੈ, ਤਾਂ ਹੀ ਮੈਂ ਸੋਚਾਂ ਵੀ ਮਨ ਜਿਹਾ ਕਿਉਂ ਨਹੀਂ ਟਿਕਦਾ, ਆਖੋ ਸਤਨਾਮ, ਮਨ ਕਿਉਂ ਨਹੀਂ ਟਿਕਦਾ? ਇਹ ਜਿਹੜਾ ਸਾਡੇ ਘਰਾਂ ਵਿੱਚ ਕੁਛ ਐਸਾ ਪਿਆ ਹੁੰਦਾ ਨਾ, ਜਦੋਂ ਅਸੀਂ ਕੰਮ ਗਲਤ ਕਰਦੇ ਹਾਂ ਉਹਨੇ ਟਿਕਣ ਨਹੀਂ ਦੇਣਾ। ਤਾਂ ਹੀ ਇਹ ਬੇਨਤੀਆਂ ਕਰੀਦੀਆਂ ਨੇ ਵੀ ਸਿਸਕੀਆਂ ਲੈ ਕੇ ਦੁਖੀ ਹੋ ਕੇ ਜਿਹੜਾ ਪਿਓ ਆਪਣੀ ਧੀ ਨੂੰ ਗੱਡੀ ਵਗੈਰਾ ਦੇ ਦਿੰਦਾ ਨਾ, ਉਹ ਗੱਡੀਆਂ ਤੈਨੂੰ ਵਫਾ ਨਹੀਂ ਕਰਨਗੀਆਂ, ਪਿਓ ਤਾਂ ਦੇ ਨਹੀਂ ਸਕਦਾ, ਉਹ ਧੱਕਾ ਕਰਦਾ, ਕਿੱਲਾ ਜ਼ਮੀਨ ਦਾ ਵੇਚਦਾ, ਬਿਮਾਰ ਹੋ ਜਾਂਦਾ, ਕਰਜ਼ਾਈ ਹੋ ਜਾਂਦਾ। ਕੀ ਹੋਇਆ ਭਾਈ? ਕਹਿੰਦਾ 30 ਲੱਖ ਕਰਜ਼ਾ ਦੇਣਾ, ਕੁੜੀ ਵਿਆਹੀ ਸੀ, ਧੀ ਦਾ ਵਿਆਹ ਕੀਤਾ, 30-40 ਲੱਖ ਰੁਪਈਆ ਮੈਂ ਦੇਣਾ, ਹੁਣ ਜਿਹਨੇ 30-40 ਲੱਖ ਦੇਣਾ, ਸਿਸਕੀਆਂ ਲੈਂਦਾ, ਉਹ ਉੱਥੇ ਰੋ ਰਿਹਾ ਅਤੇ ਤੂੰ ਕਿਵੇਂ ਸੁਖੀ ਹੋ ਜਾਏਂਗਾ ਉਹਦੇ ਬੈੱਡ 'ਤੇ ਬਹਿ ਕੇ? ਉਹ ਉੱਥੇ ਰੋ ਰਿਹਾ ਧੀ ਦਾ ਪਿਓ, ਅਤੇ ਤੂੰ ਕਿਵੇਂ ਸੁਖੀ ਹੋ ਜਾਏਗਾ? ਇਹ ਜਿਹੜੀਆਂ ਚੀਜ਼ਾਂ ਸਾਨੂੰ ਲੱਗਦਾ ਵੀ ਬੜਾ ਸੁੱਖ ਦੇ ਸਕਦੀਆਂ ਨੇ, ਨਾ ਭਾਈ, ਹੱਕ ਸੱਚ ਦੀ ਕਮਾਈ ਹੋਵੇ, ਭਾਵੇਂ ਸਾਈਕਲ ਹੀ ਹੋਵੇ, ਉਹ ਵੀ ਠੀਕ ਹੈ, ਉਹ ਵੀ ਸ਼ਾਂਤੀ ਦਾ, ਮੋਟਰਸਾਈਕਲ ਹੀ ਠੀਕ ਹੈ, ਪਰ 2 ਨੰਬਰ ਦਾ ਧੰਦਾ ਕਰਕੇ ਇਹ ਕੋਈ ਕਾਮਯਾਬੀ ਨਹੀਂ ਮਿਲਦੀ। ਇਹ ਅੱਜ ਦਾ ਹੀ ਲੱਗਦਾ ਹੀ ਹੈ, ਬਸ ਥੋੜ੍ਹਾ ਜਿਹਾ ਚਿਰ ਹੀ ਲੱਗਦਾ ਰੰਗ ਤਮਾਸ਼ੇ ਜੇ, ਪਰ ਇਹ ਸਦਾ ਆਨੰਦ ਨਹੀਂ ਜ਼ਿੰਦਗੀ 'ਚ ਬਣ ਸਕਦਾ, ਕਿਉਂਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਪਰ ਜੋ ਮੁਰਦਾਰ ਨਾ ਖਾਏ। ਇਹਦਾ ਵੀ ਅਰਥ ਪੜ੍ਹੀਏ,
ਗੁਰੂਆਂ ਪੀਰਾਂ ਨੇ ਭਰਨੀ ਨਹੀਂ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ, ਗੁਰੂਆਂ ਪੀਰਾਂ ਨੇ ਭਰਨੀ ਨਹੀਂ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ, ਹਾਮੀ ਪਰਾਇਆ ਹੱਕ
ਰੱਜ ਕੇ, ਭੈਣਾ ਬੋਲੋ
ਹਾਮੀ, ਪਰਾਇਆ ਹੱਕ ਖਾਣ ਵਾਲਿਆ, ਗੁਰੂਆਂ ਪੀਰਾਂ ਨੇ ਭਰਨੀ ਨਹੀਂ ਤੇਰੀ, ਪਰਾਇਆ ਹੱਕ ਖਾਣ ਵਾਲਿਆ,
ਮਾਈਕ ਦੂਰ ਰੱਖੋ,
ਪਰਾਇਆ ਹੱਕ, ਪਰਾਇਆ ਹੱਕ ਖਾਣ ਵਾਲਿਆ,
ਗੱਜ ਕੇ ਬਈ,
ਸਤਿਗੁਰ ਕਹਿੰਦੇ ਪਰਾਇਆ ਹੱਕ ਖਾਣ ਵਾਲਿਆ, ਗੁਰੂਆਂ ਪੀਰਾਂ ਨੇ ਭਰਨੀ ਨਹੀਂ हाँ परनी नहीं तेरी हामी पराया हक खान वालिया गुरुआ पीरा ने परनी नहीं तेरी हामी पराया हक खान वालिया हक पराया नानका उस सुहर उसका गुर पीर हम माता पर
जेड़ा मुरदार खान वाला है हुण कूड बोल मुरदार खाए जेड़ा झूठ बोलता है मुरदार ही खांदा है मरे पशुआं दा मास ही खा रहा जेड़ा झूठ बोलता है सो ठग खादा मुरदार जिहड़ा ठगी मार के खांदा है भी मुरदार मास खाना ही है इदां कह लो जिहड़ा मन लो साल कम करा के किसे बंदे तो साल कम करा लो तो मुड़ के तुसी उहनू कढ दिओ तो अगला तरले करदा फिरे भी मैं 6 महीने लाए आ मेरे पैसे दे दे ओ बंदा उस बंदे दा मास खा गया वो ये पखंड ना करे भी मैं वैजीटेरियन आखो सतनाम ये पखंड ना करे भी मैं मांस नहीं खांदा हुण बंदा खून बहाउंदा आ अपना 6 महीने जिन्हें साल लाए तो वो पैसे दब गया वो मांस ही खा गया होर की होया उस बंदे दा मांस ही नोचिया उन्हें दिन रात काम किया वो मांस नहीं तो होर की है ये मांस खाना ही है। सो जदों असी इस तरीके सिर सोचते हाँ फिर समझ पैंदी है भी किसी का हक खाना भी मांस खाना ही है ठगियां मार के खाना भी मांस खाना ही है झूठ बोलना भी मांस खाना ही होंदा है झूठ बोलना भी मांस खाना ये चीज़ां ने सानू पवित्र नहीं होण देना कदी असी पवित्र उन्ना चिर हो नहीं सकते जिन्ना चिर आ गहरे बचन गुरु साहब के साडी जीवन में आउंदे नहीं उन्ना चिर गल नहीं बनती। सो इन्हें सोचा भी मैं कहिंदा सी मन टिक जे महाराज कहिंदे भी वेखो भी पश्चाताप जिन्ना चिर बंदा ना करे चोरी तो छड़ती ठीक है स्वाद ते तां जे चोरी का माल भी मोड़े इशारा समझ गया तकड़ा ही सी जिन्हें मन लिया क्योंकि आपां समझ ते बहुत कुछ जाने पर दिल नहीं कढ़दे समझ असी बहुत कुछ जाने हर बंदा दिल नहीं कढ़ सकदा हुंदा दलेर ही सिखी कमा सकदा ये महंगी वस्तु है जिउंदे बंदियां दे विच रहिंदी ये वाट अवलड़ी है मिलदी अपना आप मिटा के कुदरत विच कादर है दिसदा मान मनारे ढा के धर्मी नू चाहुंदी है सिखी जाबर दे नाल खैंदी ये महंगी वस्तु है जिउंदे बंदियां दे विच रहिंदी इहनू हरेक नहीं कमा सकदा हर बंदा दलेरी नहीं विखा सकता दिल कोई जरूरी नहीं भी तुसीं जंग विच ही तलवार चला तां ही बंदा दलेर मन्निया जा सकदा बड़ा दलेर है जी सिखी कमाउणा दलेर बंदियां दा काम हुंदा हरेक नहीं कमा सकदा समझ आ जाती है पर उहनू प्रैक्टिकल करना बहुत औखा जिंदगी विच लागू जदों करना पैंदा उत्थे फिर असीं मार खा जांदे आ भी बड़ा औखा है बई इदां किवें कर लईए ऐं किवें हो सकदा है घाटे पै जाणगे बड़ा औखा हो जाणा। सो सिखी ते चलणा सच जो कि दलेरी कोई गुरु दा सिख चलदा तो तुर पिया कहिंदा भी ठीक है हिसाब जिहा करी जाए इदा उंगलों ते गिणती जिवें पुराने लोग करते होंगे सी उहदी घरवाली कहिंदी की हिसाब जिहा करी जाना बैठा की करदा है कहिंदा मैं हुण ना हिसाब लाना बई गुरु साहब का मैं बचन सुन के आया भी जे पश्चाताप करो भी स्वाद ते तां भी चोरी का माल भी मोड़ो कहिंदे फिर की करना है कहिंदे आ मज आए दे नाल आई सी कट्टी सी अज झोटी बन गई आ दो होर ने दुध इहदा आपां पीता है ते मैं हुण हिसाब ला रहा 4 साल का भी किन्ने महीने मिलती रही है ते इहदे दुध दे पैसे किन्ने बने आखो सतनाम पैसे किन्ने बने जोड़ तोड़ करके फड़ फड़ा के घरवाली दे गहने गूहने वेच के वह पैसे 3 साल के जिन्ने क बनते दुध दे इकट्ठे करके ਫਿਰ ਇਹ ਉਸ ਗੁਰੂ ਦੇ ਸਿੱਖ ਦੇ ਕੋਲ ਜਾਂਦਾ ਹੈ, ਉਹਦੇ ਕੋਲ ਪਹੁੰਚਦਾ ਹੈ। ਅਤੇ ਉਹ ਇੱਦਾਂ ਬਾਹਰ ਹੀ ਖੜ੍ਹਾ ਹੈ ਆਪਣੇ ਘਰ ਦੇ, ਇਹ ਮੱਝਾਂ ਬੰਨ੍ਹੀ ਜਾਂਦਾ ਕਿੱਲਿਆਂ ਦੇ ਨਾਲ, ਇੱਦਾਂ ਬੰਨ੍ਹਦਾ ਫਿਰਦਾ ਹੈ। ਉਹ ਹੈਰਾਨ ਹੁੰਦਾ ਵੀ ਆਹ ਕੀ ਹੈ, ਇਹ ਬੰਦਾ ਕੌਣ ਹੈ, ਮੱਝਾਂ ਕਿਉਂ ਬੰਨ੍ਹੀ ਜਾਂਦਾ ਮੇਰੇ ਕਿ, ਉਹਨੂੰ ਨਹੀਂ ਪਤਾ ਵੀ ਗੱਲ ਕੀ, ਉਹ ਤਾਂ ਭੁੱਲਿਆ ਹੋਇਆ ਸੀ, 4 ਸਾਲ ਪਹਿਲਾਂ ਦੀਆਂ ਤਾਂ ਮੱਝਾਂ ਗਵਾਚੀਆਂ ਸੀ। ਅਤੇ ਉਹ ਬੜਾ ਹੈਰਾਨ ਹੋਈ ਜਾਂਦਾ ਵੀ ਬੰਦਾ ਕਰੀ ਕੀ ਜਾਂਦਾ, ਉਹ ਇੱਦਾਂ ਵੇਖ ਰਿਹਾ। ਉਹਨੇ ਸਾਰੀਆਂ ਮੱਝਾਂ ਕਿੱਲਿਆਂ 'ਤੇ ਬੰਨਣ ਤੋਂ ਬਾਅਦ, ਹਾਂ ਭਾਈ ਤੂੰ ਆਹ ਕੀ ਕਰੀ ਜਾਂਦਾ, ਕਹਿੰਦਾ ਜੀ ਬਾਅਦ 'ਚ ਗੱਲ ਕਰਾਂਗੇ, ਪਹਿਲਾਂ ਆਹ ਪੈਸੇ ਫੜ ਲਓ। ਪੈਸੇ ਫੜਾ ਦਿੱਤੇ ਉਹਨੂੰ, ਪੈਸੇ ਫੜਾਉਣ ਤੋਂ ਬਾਅਦ ਫਿਰ ਇੱਦਾਂ ਹੱਥ ਜੋੜ ਕੇ ਖੜ੍ਹ ਗਿਆ, ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ। ਉਹ ਕਹਿੰਦਾ ਮੈਂ ਤਾਂ ਬੜਾ ਹੈਰਾਨ ਹੋਈ ਜਾਂਦਾ, ਮੈਂ ਹੁਣ ਹੋਰ ਵੀ ਹੈਰਾਨ ਹੋਈ ਜਾਂਦਾ ਵੀ ਆਹ ਕਰੀ ਕੀ ਜਾਂਦਾ ਤੂੰ, ਪਹਿਲਾਂ ਤਾਂ ਆਹ ਮੱਝਾਂ ਲਿਆ ਕੇ ਬੰਨ੍ਹਤੀਆਂ ਮੇਰੇ ਕਿੱਲਿਆਂ ਦੇ ਉੱਤੇ, ਉਦੋਂ ਬਾਅਦ ਤੂੰ ਪੈਸੇ ਫੜਾ ਦਿੱਤੇ, ਹੁਣ ਤੂੰ ਮਾਫ਼ੀ ਮੰਗੀ ਜਾਂਦਾ, ਗੱਲ ਕੀ ਹੈ, ਸਾਰੀ ਗੱਲ ਖੋਲ੍ਹ ਕੇ ਦੱਸ। ਕਹਿੰਦਾ ਜੀ ਮੈਂ ਚੋਰ ਹਾਂ, ਮੈਂ ਚੋਰ ਹਾਂ, ਤੁਹਾਨੂੰ ਪਤਾ ਤੁਹਾਡੀ 4 ਸਾਲ ਪਹਿਲਾਂ ਮੱਝ ਗਵਾਚੀ ਸੀ। ਕਹਿੰਦੇ ਹਾਂ, ਕਹਿੰਦੇ ਮੈਂ ਲੈ ਕੇ ਗਿਆ ਸੀ ਅਤੇ ਮਗਰ ਕੱਟੀ ਸੀ ਇੱਕ, ਉਹ ਵੇਖੋ 4 ਸਾਲ ਦੀ ਹੋ ਗਈ, ਉਹ ਝੋਟੀ ਬਣ ਗਈ, ਮਗਰ ਕੱਟੀ ਸੀ। ਉਸ ਤੋਂ ਬਾਅਦ 2 ਵਾਰ ਉਹ ਸਾਡੇ ਘਰ, 2 ਸੂਏ ਹੋਰ ਸੀ, ਆਹ ਉਹਦੇ ਬੱਚੇ ਨੇ ਨਾਲ, ਆਹ ਪੈਸੇ ਕਾਹਦੇ ਨੇ, ਕਹਿੰਦੇ ਇਹ ਪੈਸੇ ਮੈਂ ਦੁੱਧ ਦੇ ਦੇਣ ਆਇਆ ਵੀ ਅਸੀਂ 4 ਸਾਲ ਦੁੱਧ ਪੀਤਾ, ਇੰਨੇ ਪੈਸੇ ਬਣਦੇ ਨੇ, ਆਹ ਪੈਸੇ ਵੀ ਲੈ ਲਓ ਅਤੇ ਮਾਫ਼ੀ ਮੈਂ ਤਾਂ ਮੰਗਦਾ ਵੀ ਜਦੋਂ ਅਸੀਂ ਮੱਝ ਮੈਂ ਚੋਰੀ ਕਰਕੇ ਲਗਿਆ ਹੋਵਾਂਗਾ, ਤੇਰਾ ਅਤੇ ਤੇਰੇ ਬੱਚਿਆਂ ਦਾ ਦਿਲ ਬਹੁਤ ਦੁਖੀ ਹੋਇਆ ਹੋਵੇਗਾ, ਤੇਰੀ ਘਰਵਾਲੀ ਵੀ ਦੁਖੀ ਹੋਈ ਹੋਵੇਗੀ, ਤੇਰੇ ਬੱਚੇ ਵੀ ਦੁਖੀ ਹੋਏ ਹੋਣਗੇ, ਤੂੰ ਵੀ ਦੁਖੀ ਹੋਇਆ ਹੋਵੇਗਾ, ਜਿਹੜਾ ਤੇਰਾ ਮੈਂ ਦਿਲ ਦੁਖਾਇਆ ਹੈ ਉਹਦੇ ਲਈ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ, ਮੈਨੂੰ ਤੂੰ ਮਾਫ਼ ਕਰ ਦੇ। ਉਹ ਬੜਾ ਹੈਰਾਨ ਹੀ ਹੋਈ ਜਾਵੇ ਵੀ ਇਹ ਕੀ ਗੱਲ ਬਣੀ, ਇਹ ਕਿਵੇਂ। ਕਹਿੰਦੇ ਤੂੰ ਕਹਿ ਛੇਤੀ ਵੀ, ਤੂੰ ਕਹਿ ਦੇ ਨਾ ਹੁਣ ਵੀ ਮੈਂ ਤੈਨੂੰ ਮਾਫ਼ ਕਰਤਾ, ਮੇਰਾ ਮਨ ਲੱਗ ਜੇ, ਮਾੜਾ ਮੋਟਾ ਮਨ ਟਿਕ ਜੇ, ਇੱਦਾਂ ਕਹਿ ਵੀ ਤੈਨੂੰ ਮੈਂ ਮਾਫ਼ ਕਰਤਾ, ਵੀ ਹੁਣ ਤੂੰ ਕਹਿ ਦੇ ਮੈਨੂੰ ਦਿਲੋਂ ਵੀ ਮਾਫ਼ ਕਰਤਾ ਮੈਂ ਤੈਨੂੰ। ਉਹ ਕਹਿੰਦਾ ਵੀ ਗੱਲ ਤਾਂ ਮਾਫ਼ੀ ਵਾਲੀ ਗੱਲ ਤਾਂ ਤੂੰ ਛੱਡ, ਮੈਨੂੰ ਤੂੰ ਇਹ ਦੱਸ ਵੀ ਤੇਰੇ 'ਚ ਇੰਨਾ ਬਦਲਾਵ ਕਿਵੇਂ ਆ ਗਿਆ। ਮੈਂ ਤਾਂ ਹੈਰਾਨ ਇਸ ਗੱਲੋਂ ਹੋਈ ਜਾਂਦਾ ਵੀ ਤੂੰ ਇੰਨਾ ਬੰਦਾ ਚੇਂਜ ਕਿਵੇਂ ਹੋ ਗਿਆ, ਇਹ ਗੱਲ ਕਿਵੇਂ ਬਣ ਗਈ। ਉਹ ਕਹਿੰਦਾ ਮੈਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੰਗਤ ਹੋ ਗਈ, ਮੈਂ ਗੁਰੂ ਅਮਰਦਾਸ ਜੀ ਦੇ ਬਚਨ ਸੁਣ ਲਏ, ਗੁਰੂ ਦੇ ਬਚਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਸੋਚ ਬਦਲ ਗਈ ਤਾਂ ਬੰਦਾ ਬਦਲ ਜਾਂਦਾ, ਬਸ ਸੋਚ ਬਦਲ ਗਈ ਬੰਦਾ ਬਦਲ ਗਿਆ। ਅੱਜ ਵੀ ਆਪਾਂ ਹੁਣ ਗੁਰੂ ਦਾ ਗਿਆਨ ਸੁਣੀਏ ਅਤੇ ਗੁਰੂ ਦੇ ਗਿਆਨ ਨਾਲ ਸਾਡੀ ਜ਼ਿੰਦਗੀ 'ਚ ਬਦਲਾਵ ਆ ਜਾਵੇ, ਅੱਜ ਵੀ ਗੁਰੂ ਜ਼ਿੰਦਗੀ ਬਦਲਦਾ ਹੈ, ਬੜੇ ਚੇਂਜ ਹੋਏ ਵੇਖੇ ਹੈ, ਬੜਿਆਂ ਦੀ ਜ਼ਿੰਦਗੀ ਬਦਲ ਜਾਂਦੀ ਹੈ, ਜਿਨ੍ਹਾਂ ਨੂੰ ਆਪਾਂ ਸੋਚ ਹੀ ਨਹੀਂ ਸਕਦੇ ਵੀ ਯਾਰ ਇਹ ਵੀ ਕਦੇ ਬਦਲ ਸਕਦਾ, ਉਹ ਵੀ ਬਦਲ ਜਾਂਦੇ ਨੇ। ਸੋ ਸਤਿਗੁਰੂ ਜੀ ਦੀ ਮੇਰੇ 'ਤੇ ਕਿਰਪਾ ਹੋਈ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮੈਂ ਬਚਨ ਸੁਣੇ, ਉਹਨਾਂ ਦੇ ਬਚਨ ਸੁਣ ਕੇ ਮੇਰੀ ਜ਼ਿੰਦਗੀ 'ਚ, ਕਿਉਂਕਿ ਬਦਲਾਵ ਕਿਆ ਹੰਸ ਕਿਆ ਬਗਲਾ ਬੋਲ ਕੇ ਪੜ੍ਹ ਦਿਓ, ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ। ਉਹਨੇ ਕਾਵਾਂ ਨੂੰ ਕਦੋਂ ਹੰਸ ਬਣਾ ਦੇਣਾ, ਹਾਲਾਂਕਿ ਆਪਾਂ ਤਾਂ ਇੱਕੋ ਗੱਲ ਹੀ ਵੀ ਕਾਂ ਸਰੋਵਰ ਵਿੱਚ ਜਾਂਦੇ ਸੀ ਅਤੇ ਹੰਸ ਬਗਲੇ ਬਣ ਬਣ ਕੇ ਨਿਕਲਦੇ ਸੀ, ਇਹ ਪ੍ਰਤੀਕ ਹੈ ਇਸ ਗੱਲ ਦਾ ਵੀ ਕਾਲੇ ਕਾਂ ਜਦੋਂ ਸਤਿਗੁਰੂ ਸਰੋਵਰ ਵਿੱਚ, ਆਹ ਸਰੋਵਰ ਸਤਸੰਗ ਸਰੋਵਰ ਹੀ ਹੈ ਗੁਰੂ ਦਾ, ਇੱਥੇ ਆ ਕੇ ਕਾਲੇ ਮਨਾਂ ਵਾਲੇ ਸਤਸੰਗ ਸਰੋਵਰ ਵਿੱਚ ਆ ਕੇ ਚਿੱਟੇ ਹੋ ਜਾਂਦੇ ਨੇ, ਬਿਲਕੁਲ ਸਾਫ਼ ਹੋ ਜਾਂਦੇ ਨੇ। ਉਹ ਕਹਿੰਦਾ ਮੈਂ ਗੁਰੂ ਅਮਰਦਾਸ ਜੀ ਦੀ ਸੰਗਤ ਕੀਤੀ ਅਤੇ ਸੰਗਤ ਕਰਨ ਦਾ ਲਾਭ ਹੈ, ਦੱਸੋ ਜੀ ਮੈਨੂੰ ਮਾਫ਼ ਕਰਤਾ। ਕਹਿੰਦੇ ਹੁਣ ਮੇਰੀ ਗੱਲ ਸੁਣ, ਬਸ ਮੇਰੀ ਇੱਕੋ ਹੀ ਬੇਨਤੀ, ਉਹ ਜਿਹੜਾ ਜਿਹਦੇ ਚੋਰੀ ਕੀਤੀ, ਕਹਿੰਦੇ ਮੇਰੀ ਇੱਕੋ ਹੀ ਬੇਨਤੀ, ਕਹਿੰਦੇ ਕੀ, ਬਸ ਹੁਣ ਤੂੰ ਇਕੱਲਾ ਨਹੀਂ ਜਾਏਗਾ। ਕਹਿੰਦੇ ਕੌਣ ਫਿਰ ਜਾਏਗਾ, ਕਹਿੰਦਾ ਮੇਰਾ ਸਾਰਾ ਟੱਬਰ ਹੁਣ ਤੇਰੇ ਨਾਲ ਚੱਲੂ ਵੀ ਮੈਨੂੰ ਵੀ ਦਰਸ਼ਨ ਕਰਾ ਦੇ। ਆਖੋ ਸਤਨਾਮ। ਗੁਰਸਿੱਖ ਦਾ ਜੀਵਨ ਜ਼ਿੰਦਗੀ ਬਦਲਦਾ ਹੈ, ਜੇ ਗੁਰਸਿੱਖ ਹੈ, ਲੜ ਕੇ ਨਹੀਂ ਤੁਸੀਂ ਕਿਸੇ ਨੂੰ ਬਦਲ ਸਕਦੇ, ਆਪਾਂ ਕਈ ਵਾਰੀ ਨਾ ਜੀ ਥੋੜ੍ਹੀਆਂ ਜਿਹੀਆਂ ਗੱਲਾਂ ਸੁਣ ਲੈਂਦੇ ਹਾਂ ਸੰਗਤ 'ਚ ਆ ਕੇ, ਜਾਂ ਅਸੀਂ ਕੋਈ ਦੀਵਾਨ ਸੁਣ ਲਿਆ ਜਾਂ ਕਿਸੇ ਨੂੰ ਸੁਣ ਲਿਆ, ਉਹ ਤੋਂ ਬਾਅਦ ਅਸੀਂ ਲੜਨ ਲੱਗ ਜਾਂਦੇ ਲੋਕਾਂ ਨਾਲ ਜਾ ਕੇ, ਐ ਨਹੀਂ ਐ ਮਰਿਆਦਾ, ਐ ਨਹੀਂ ਐ ਹੁੰਦਾ, ਐ ਨਹੀਂ ਐ ਹੁੰਦਾ, ਐ ਨਹੀਂ ਐ ਹੁੰਦਾ। ਉਹ ਕਹਿੰਦੇ ਨੇ ਤੂੰ ਆਪ 'ਤੇ ਭੜਕਿਆ ਫਿਰਦਾ, ਸਾਨੂੰ ਕੀ ਸ਼ਾਂਤ ਕਰੇਗਾ? ਆਖੋ ਸਤਨਾਮ। ਗਿਆਨ ਨੂੰ ਸੁਣਨਾ ਹੈ ਪਰ ਆਪ ਕਮਾਉਣਾ ਹੈ। ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਿਨਾਂ ਬੋਲੇ ਤੋਂ ਵੀ ਅਸਰ ਹੋ ਜਾਂਦਾ ਕਈ ਵਾਰੀ। ਜਦੋਂ ਤੁਸੀਂ ਸਹੀ ਗੁਰਸਿੱਖੀ ਕਮਾ ਰਹੇ ਹੋ, ਰਿਸ਼ਤੇਦਾਰੀ ਵਿੱਚ ਜਾਓਗੇ, ਮਿਲੋਗੇ, ਗੱਲਬਾਤ ਦੋਸਤਾਂ ਨਾਲ ਕਰੋਗੇ, ਉਹ ਕਹਿਣਗੇ ਯਾਰ ਬੰਦੇ 'ਚ ਇੰਨੀ ਚੇਂਜ ਕਿੱਥੋਂ ਆ ਗਈ, ਗੱਲਾਂ ਕਿਵੇਂ ਦੀਆਂ ਲੱਗ ਪਿਆ ਕਰਨ, ਇਹ ਕਿੰਨਾ ਬਦਲ ਗਿਆ, ਕਿੰਨਾ ਖੁਸ਼ ਖੁਸ਼ ਰਹਿਣ ਲੱਗ ਪਿਆ, ਸੋਹਣੀਆਂ ਸੋਹਣੀਆਂ ਗੱਲਾਂ ਕਰਦਾ, ਭਲੇ ਦੇ ਕੰਮ ਕਰਦਾ, ਕਿੰਨਾ ਚੇਂਜ ਕਿੰਨੀ ਆ ਗਈ ਇਹਦੇ ਵਿੱਚ। ਫਿਰ ਅਸਲ ਵਿੱਚ ਗੱਲ ਬਣਦੀ ਹੈ। ਜਿੰਨਾ ਜਦੋਂ ਆਪਾਂ ਮਾੜੀ ਜਿਹੀ ਗੱਲ ਸੁਣ ਲਓ ਅਤੇ ਲੜਾਈ ਪਾ ਲਓ ਲੋਕਾਂ ਨਾਲ, ਉਹ ਕਹਿੰਦੇ ਰਹਿ ਨਹੀਂ ਦੇ ਤੂੰ। ਇੱਦਾਂ ਨਹੀਂ, ਗੁਰੂ ਦਾ ਸਿੱਖ ਜਦੋਂ ਆਪਣੀ ਜ਼ਿੰਦਗੀ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਫਿਰ ਅਸਲ ਵਿੱਚ ਗੱਲ ਬਣਦੀ ਹੈ।
ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ, ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ।
ਗੱਜ ਕੇ ਪੜੋ, ਗੱਜ ਕੇ ਗੱਜ ਕੇ ਭੈਣੋ। ਬਦਲ ਗਿਆ ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ, ਜੀਵਨ ਬਦਲ ਗਿਆ ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ।
Oh, 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 बदल गया मेरे ते मेहर गुरानी हो गई जीवन बदल गया मेहर गुरानी हो गई
गज के सारा ही परिवार सतगुरु गुरु अमरदास जी के चरणों नाल जुड़ के जीवन सफल होया। सो इसे तरह ही है सतगुरु जी की संगत सच्चा ज्ञान लेना यही संगत है गुरु की। सतगुरु की संगत उदा तो मत्थे बथेरी दुनिया टेकती है लाइना लगिया ने थां थां ते वेखोगे भीड़ा बथेरिया ने पर संगत तो कोई कोई करता है। सच्चा ज्ञान लेना ही गुरु की सच्ची संगत है ते सच्चे ज्ञान नू मन लेना ही मत्था टेकना सच्चा सही मत्था टेकना यही है। सच्चे ज्ञान नू मन लो मत्था टेक दिओ बस सरेंडर कर दिओ भेंट कर दिओ यही मत्था टेकना है। सो गुरु मिल पैंदा है सदा ही फिर गुरु दा सिख रंग माणदा सदा सदा रंग माण साचा साहिब सद मेहरवान बंद पाया मेरे सतगुर पूरे होई सर्ब कल्याण जियो पाए पिंड जिन साजे है। शरीर साजे है शरीर दिता है जिंद पाई है दिता पहनण खाण तो जिहड़ा बेनती करता भी खाण पहनण नूं तो चलो मिलिया ही है माड़ा चंगा जिहो जिहा भी मिलिया ही है सब नूं खाण नूं भी पहनण नूं भी मिल जाता है पर मालक कृपा करे अपने दास की आप पैज राखी नानक सद कुरबान मालक तो कुरबान जाइए। जिहड़ा बेनती करता भी मालक जी खाण नूं भी दिता है पहनण नूं भी दिता है कृपा करो मन भी मेरा शांत रहे मैं अंदरों भी शांत रवा मैं अंदरों भी टिकया होया ते मालक सदा ही उन्हां ते मेहरबान है कृपा कर दिंदा है टुटिया नूं जोड़ दिंदा है। संगत विच आके ये कुदरती खेड इदां दी वरतदी है कि जीवन बदल जांदे ने। सो साडी ये सांझ जिदां सतसंग करदे आ आ साडी सांझ इहदे च मेरा भी भला हुंदा है जदों आपां गुरु जी की बाणी पढ़दे आ सुणदे आ मेरा भी इहदे च भला है तुहाडा भी सारिआं दा भला है। मैं जो सुना रहा कमालांगा मेरा भला हो जाएगा तुसी जो सुन रहे हो कमालोंगे तुहाडा भला हो जाएगा। भला साडा गुरु दे ज्ञान नहीं करना है भला साडा सतगुरु जी दे बचना नहीं करना है। तुम करो हो भला हम भलो ना जान है तू सदा सदा
तार दे ने सानू बचन गुरान तार दे ने सानू बचन वचन गुरा दे सानू ਸਾਨੂੰ ਬਚਨ
ਕਾ ਬਚਨ ਬੱਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸੱਕ ਜਲ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਸਤਿਗੁਰੂ ਦੇ ਬਚਨ ਸਾਡਾ ਨਿਸਤਾਰਾ ਕਰਦੇ ਹਨ ਹਰ ਅੰਮ੍ਰਿਤ ਬਾਣੀ ਗਾਵੈ ਸਾਧਾਂ ਕੀ ਧੂੜੀ ਨਹਾਵੈ ਅੰਮ੍ਰਿਤ ਬਾਣੀ ਗਾਣੀ ਹੀ ਸਾਧਾਂ ਦੀ ਧੂੜੀ ਦਾ ਇਸ਼ਨਾਨ ਹੈ ਆਖੋ ਸਤਨਾਮ ਸਾਧੂਆਂ ਦੀ ਧੂੜੀ ਦਾ ਕੀ ਇਸ਼ਨਾਨ ਹੈ ਹਰ ਅੰਮ੍ਰਿਤ ਬਾਣੀ ਗਾਵੈ ਸਾਧਾਂ ਕੀ ਧੂੜੀ ਨਾਵੈ ਬਾਣੀ ਨੂੰ ਗਾਣਾ ਹੀ ਸਾਧੂਆਂ ਦੀ ਧੂੜੀ ਦਾ ਇਸ਼ਨਾਨ ਹੁੰਦਾ ਹੈ ਬਾਣੀ ਨੂੰ ਸਮਝਣਾ ਹੀ ਸਾਧੂ ਦਾ ਸਤਿਕਾਰ ਸਾਧੂ ਸਾਡੇ ਸਤਿਗੁਰੂ ਦੇ ਬਚਨਾਂ ਨੂੰ ਸੁਣ ਸਮਝ ਲਓ ਬਸ ਇਹਦੇ 'ਚ ਹੀ ਸਾਡਾ ਪਾਰ ਉਤਾਰਾ ਹੋਣਾ ਹੈ ਗੁਰੂ ਦੇ ਚਰਨ ਗੁਰੂ ਦੇ ਬਚਨ ਹਨ ਮਾਈ ਚਰਨ ਗੁਰ ਮਿੱਠੇ ਚਰਨ ਬੜੇ ਮਿੱਠੇ ਨੇ ਹੁਣ ਆਹ ਚਰਨ ਥੋੜ੍ਹਾ ਮਿੱਠੇ ਹੋ ਸਕਦੇ ਆ ਆ ਚਰਨ ਨਹੀਂ ਨਾ ਮਿੱਠੇ ਧਿਆਨ ਇਕਾਗਰ ਰੱਖੋ ਜਰਾ ਜਿਵੇਂ ਹੁਣ ਇੱਧਰ ਸੁਣੋ ਬਈ ਇੱਧਰ ਵੇਖੋ ਹੁਣ ਇੱਥੇ ਲਿਖਿਆ ਮਾਈ ਚਰਨ ਗੁਰ ਮਿੱਠੇ ਹੁਣ ਆਹ ਜਿਹੜੇ ਸਰੀਰ ਵਾਲੇ ਚਰਨ ਮਿੱਠੇ ਕਿਵੇਂ ਹੋਣਗੇ ਆਪਾਂ ਖਾ ਕੇ ਵੇਖਾਂਗੇ ਵੀ ਮਿੱਠੇ ਨੇ ਕਿ ਕੌੜੇ ਨੇ ਚਰਨ ਚਰਨ ਕੀ ਹੁੰਦੇ ਨੇ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਗੁਰੂ ਦੇ ਬਚਨ ਹੀ ਗੁਰੂ ਦੇ ਚਰਨ ਹੁੰਦੇ ਨੇ ਚਰਨ ਮਿੱਠਿਆਂ ਦਾ ਮਤਲਬ ਹੈ ਬਚਨ ਬੜੇ ਮਿੱਠੇ ਹੁੰਦੇ ਨੇ ਸਤਿਗੁਰੂ ਦੇ ਅਤੇ ਬਚਨਾਂ ਨਾਲ ਜੁੜਨਾ ਹੀ ਚਰਨਾਂ ਨਾਲ ਜੁੜਨਾ ਹੁੰਦਾ ਜਿਹੜਾ ਗੁਰੂ ਦੇ ਬਚਨਾਂ ਨਾਲ ਜੁੜ ਗਿਆ ਉਹ ਚਰਨਾਂ ਨਾਲ ਜੁੜ ਗਿਆ ਬਾਕੀ ਕੋਈ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਨਹੀਂ ਜਿਹੜਾ ਬਚਨਾਂ ਨਾਲ ਨਹੀਂ ਜੁੜਿਆ ਉਹ ਚਰਨਾਂ ਨਾਲ ਨਹੀਂ ਜੁੜਿਆ ਜਿਹੜਾ ਚਰਨਾਂ ਨਾਲ ਜੁੜਨਾ ਚਾਹੁੰਦਾ ਹੈ ਉਹ ਬਚਨਾਂ ਨਾਲ ਜੁੜ ਜੇ ਵੀ ਮਹਾਰਾਜ ਜੋ ਕਹਿੰਦੇ ਆ ਉਹਦੇ ਮੁਤਾਬਕ ਆਪਣਾ ਜੀਵਨ ਜਿਉਈਏ ਸੋ ਧੰਨਵਾਦ ਦੂਰੋਂ ਨੇੜਿਓਂ ਪਹੁੰਚ ਕੇ ਕੱਲ੍ਹ ਰਾਤ ਵੀ ਬੜੀ ਵੱਡੀ ਗਿਣਤੀ 'ਚ ਤੁਸੀਂ ਹਾਜ਼ਰੀ ਭਰੀ 538 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕੀਤੀ ਰਾਤ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ ਸੋ ਅੱਜ ਵੀ ਆਪ ਜੀ ਨੇ ਦਰਸ਼ਨ ਬਖਸ਼ੇ ਹਨ ਅਗਲਾ ਸ਼ਨੀਵਾਰ 1 ਤਰੀਕ ਦਾ ਆਉਣਾ ਐਤਵਾਰ ਫਿਰ 2 ਦਾ ਹੋਏਗਾ ਸੋ ਉਹਨਾਂ ਚਿਰ ਬਾਹਰ ਦੇ ਪ੍ਰੋਗਰਾਮ ਹਨ ਲਗਾਤਾਰ 20-22 ਕੁ ਦਿਨ ਵਾਸਤੇ ਜਾਣਾ ਔਰ ਰੋਜ਼ ਹੀ ਦੀਵਾਨ ਉੱਥੇ ਬਾਹਰ ਹੁੰਦੇ ਹੀ ਨੇ ਰਾਤ ਵੀ ਮੈਂ ਦੱਸਿਆ ਸੀ ਵੀ ਇੰਟਰਨੈੱਟ 'ਤੇ ਸਾਹਿਬ TV ਉੱਤੇ ਘਰਾਂ 'ਚ ਬਹਿ ਕੇ ਵੀ ਅੱਜ ਕੱਲ੍ਹ ਤਾਂ ਆ ਸਿਸਟਮ ਇੰਟਰਨੈੱਟ ਦਾ ਬੜਾ ਕਮਾਲ ਦਾ ਹੋ ਗਿਆ ਹੁਣ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਚੱਲਣ ਲੱਗ ਪਿਆ ਜਿੱਥੇ ਪਿੰਡਾਂ 'ਚ ਵੀ ਚੱਲਦਾ ਅੱਜ ਕੱਲ੍ਹ ਆ ਨਵੇਂ ਆ ਰਹੇ ਨੇ ਕਈ ਕੁਛ ਉਹਦੇ 'ਚ ਸਭ ਕੁਛ ਹੀ ਬੜਾ ਸੌਖਾ ਹੋ ਗਿਆ ਸੋ ਘਰ 'ਚ ਬਹਿ ਕੇ ਆਪਾਂ ਦੀਵਾਨ ਪੂਰਾ ਸੁਣ ਸਕਦੇ ਹਾਂ ਜਿੱਥੇ ਮਰਜ਼ੀ ਹੋਈਏ ਇਹ ਠੀਕ ਹੈ ਵੀ ਗਿਆਨ ਵਿੱਚ ਵਾਧਾ ਹੁੰਦਾ ਹੈ ਜ਼ਰੂਰ ਪਰ ਜਿਹੜੀ ਵਾਈਬ੍ਰੇਸ਼ਨ ਸੰਗਤ ਦੀ ਹੈ ਉਹਦਾ ਬੜਾ ਫਰਕ ਹੈ ਸੁਣਨ ਨੂੰ ਤਾਂ ਭਾਵੇਂ ਆਪਾਂ ਇੰਟਰਨੈੱਟ 'ਤੇ ਜਿੰਨਾ ਮਰਜ਼ੀ ਸੁਣੀ ਚੱਲੋ ਕਥਾ ਸੁਣੀ ਚੱਲੋ ਕੀਰਤਨ ਸੁਣੀ ਚੱਲੋ ਉਹਦੇ ਤੋਂ ਲਾਭ ਤਾਂ ਲੈਣਾ ਚਾਹੀਦਾ ਚੰਗੀ ਗੱਲ ਹੈ ਪਰ ਜੋ ਸੰਗਤ ਵਿੱਚ ਆ ਕੇ ਵਾਈਬ੍ਰੇਸ਼ਨ ਹੁੰਦੀ ਹੈ ਉਹ ਸਾਨੂੰ ਉੱਥੇ ਨਹੀਂ ਪ੍ਰਾਪਤ ਹੋ ਸਕਦੀ ਜਿਹੜਾ ਸੰਗਤ ਵਿੱਚ ਆ ਕੇ ਸਾਰਿਆਂ ਦੇ ਵਿੱਚ ਬੈਠ ਕੇ ਆਪਾਂ ਕਥਾ ਕੀਰਤਨ ਕਰਦੇ ਹਾਂ ਇਹਦਾ ਅਸਰ ਮਨ ਦੇ ਉੱਤੇ ਗਹਿਰਾ ਪੈਂਦਾ ਹੈ ਕਿਉਂਕਿ ਬਹੁਤ ਜੁੜੇ ਹੋਏ ਗੁਰਮੁਖ ਪਿਆਰ ਵਾਲੇ ਵੀ ਹੁੰਦੇ ਨੇ ਵਿੱਚ ਬਾਕੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਪਾਂ ਬੈਠਦੇ ਹਾਂ ਇਹਦਾ ਮਾਹੌਲ ਦਾ ਬੜਾ ਫਰਕ ਹੁੰਦਾ ਸੋ ਇੰਟਰਨੈੱਟ 'ਤੇ ਸਵੇਰੇ 7 ਵਜੇ ਸਾਹਿਬ TV ਜਿਹੜਾ ਆਪਣਾ ਚੱਲਦਾ ਹੈ ਇੰਟਰਨੈੱਟ 'ਤੇ ਇਹਦੇ 'ਤੇ ਸਵੇਰੇ 7 ਵਜੇ ਦੀਵਾਨ ਆਇਆ ਕਰੇਗਾ ਉੱਥੇ ਰਾਤ ਦੇ 7 ਵੱਜ ਜਾਂਦੇ ਨੇ ਸੋ ਉਹਦੇ ਤੋਂ ਵੀ ਆਪ ਜੀ ਲਾਭ ਲੈ ਸਕਦੇ ਹੋ। ਬਾਕੀ ਹੋਰ ਵੀ ਬੜਾ ਕੁਛ ਹੈ, ਜਿੰਨਾ ਮਰਜ਼ੀ ਸੁਣਦੇ ਰਹੋ, ਬਾਣੀ ਸੁਣੋ, ਸਮਝੋ ਅਤੇ ਆਪਣਾ ਅਸੀਂ ਭਲਾ ਕਰਾਈਏ। ਉਹ ਜਦੋਂ ਬਾਹਰੋਂ ਆ ਜਾਂਗੇ ਫਿਰ ਐਤਵਾਰ ਨੂੰ ਹੋਈਦਾ ਹੀ ਹੈ ਜਦੋਂ ਇੱਥੇ। ਹੁਣ ਮੈਂ ਕੋਸ਼ਿਸ਼ ਕਰਦਾ ਹੀ ਹਾਂ, ਮੈਨੂੰ 2 ਕੁ ਮਹੀਨੇ ਹੋ ਗਏ ਆ ਵੀ ਐਤਵਾਰ ਨੂੰ ਮੈਂ ਜ਼ਰੂਰ ਹਾਜ਼ਰੀ ਸੰਗਤ ਵਿੱਚ ਥੋੜ੍ਹਾ ਬਹੁਤ ਚਿਰ ਭਰ ਲਈਏ। ਇਹਨੇ ਨਾਲ ਫਿਰ ਆਨੰਦ ਬਣ ਜਾਂਦਾ, ਥੋੜ੍ਹਾ ਜਿਹਾ ਚਿਰ ਹਰ ਜਸ ਹੋ ਜਾਂਦਾ ਸਾਰਿਆਂ ਦਾ ਹੀ। ਇਹਦੇ ਵਿੱਚ ਤੁਹਾਡਾ ਸਾਡਾ ਸਭ ਦਾ ਭਲਾ ਹੁੰਦਾ, ਸਾਰੇ ਅਰਦਾਸ ਵਿੱਚ ਜੁੜ ਜਾਣਗੇ, ਹੁਕਮਨਾਮੇ ਸੁਣ ਲਾਂਗੇ, ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚੋਂ ਵਿਦਾਇਗੀ, ਉੱਧਰ ਪ੍ਰਸ਼ਾਦਾ ਲੰਗਰ ਵਿੱਚ ਬਹਿ ਕੇ, ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਸੰਗਤ ਨੇ ਛਕ ਲੈਣਾ ਹੈ, ਅਤੇ ਫਿਰ ਆਪੋ ਆਪਣੇ ਘਰੋਂ ਘਰੀ ਆਰਾਮ ਨਾਲ ਚਾਲੇ ਪਾਉਣੇ ਨੇ। ਜਿਹੜੇ ਮਿਲਣ ਵਾਲੇ ਸੱਜਣ ਵੀ ਨੇ, ਦੂਰੋਂ ਨੇੜਿਓਂ ਕੋਈ ਦੀਵਾਨ ਲੈਣ ਆਇਆ ਹੁੰਦਾ ਹੈ, ਕੋਈ ਦੀਵਾਨਾਂ ਦੀ ਸਮਾਪਤੀ ਹੋ ਜਾਂਦੀ ਉਹ ਬਾਅਦ 'ਚ ਮਿਲਣ ਵਾਸਤੇ ਆਉਂਦੇ ਹੈ, ਸੋ ਧੱਕਾ ਨਹੀਂ ਕਰਨਾ, ਆਰਾਮ ਨਾਲ, ਕਿਉਂਕਿ ਕਾਲ ਕਰੀਏ ਵੀ ਛੇਤੀ ਛੇਤੀ ਉਹ ਨਹੀਂ। ਜਿੱਥੇ ਕਿਤੇ ਪੱਖੇ ਲੱਗੇ ਹੀ ਹੈ, ਲੰਗਰ ਦੇ ਵਿੱਚ ਵੀ ਲੱਗੇ, ਚੌਂਕੜੇ ਮਾਰ ਕੇ ਆਰਾਮ ਨਾਲ ਕਿਸੇ ਖੁੱਲ੍ਹੇ ਜਿਹੇ ਥਾਂ 'ਤੇ ਬੈਠੇ ਰਹੋ, ਜਦੋਂ ਵਾਰੀ ਆਉਂਦੀ ਹੈ ਫਤਿਹ ਬੁਲਾ ਕੇ ਚਲੋ ਜੀ ਆਪਣੀ ਗੱਲ ਕਰ ਸਕਦੇ ਹੋ। ਸੋ ਕੋਸ਼ਿਸ਼ ਕਰੋ, ਵਾਰ ਵਾਰ ਸੇਵਾਦਾਰ ਵੀ ਕਹਿੰਦੇ ਕਿ ਮੱਥਾ ਨਾ ਟੇਕੋ ਭਾਈ, ਫਤਿਹ ਬੁਲਾਓ, ਫਤਿਹ ਬੁਲਾਓ, ਇਸ ਗੱਲ ਦਾ ਖਿਆਲ ਰੱਖੋ। ਜਦੋਂ ਵਾਰ ਵਾਰ ਕਿਹਾ ਜਾਂਦਾ ਹੈ, ਗੁਰੂ ਦੇ ਸਿੱਖਾਂ ਅਤੇ ਫਤਿਹ ਦੀ ਆਪਸ ਵਿੱਚ ਸਾਂਝ ਰੱਖੀਏ। ਮੈਂ ਰਾਤ ਵੀ ਇਸ ਟੋਪਿਕ 'ਤੇ ਆਪਣੀ ਗੱਲ ਚੱਲੀ ਸੀ ਵੀ ਦੇਣ ਦਵਾਈ ਸੇ ਮਰ ਹੈ ਜਿਨ ਕੋ ਦੇਣ ਸੇ ਜਾਹੇ, ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ। ਅਸਲ ਆਸ਼ੀਰਵਾਦ ਤਾਂ ਸਤਿਗੁਰੂ ਦੀ ਹੈ ਜਿਹੜੀ ਆਪਾਂ ਨੂੰ, ਆਹ ਵੇਖੋ ਨਾ ਜਿਹੜਾ ਆਪਾਂ ਗਿਆਨ ਲੈ ਰਹੇ ਹਾਂ ਇਹ ਆਸ਼ੀਰਵਾਦ ਹੈ, ਇਹਦੇ ਅੱਗੇ ਆਪਣਾ ਸਿਰ ਕਰ ਦਈਏ, ਵੀ ਆਪਣੇ ਸਿਰ 'ਚ ਪਾ ਲਈਏ ਜੋ ਬਚਨ ਮਹਾਰਾਜ ਦੇ ਨੇ, ਆਪਾਂ ਆਪਣੇ ਦਿਮਾਗ 'ਚ ਸ਼ਬਦ ਨੂੰ ਬਿਠਾਓ, ਆਸ਼ੀਰਵਾਦ ਮਿਲ ਗਿਆ। ਅਤੇ ਜੇ ਗੁਰੂ ਦਾ ਆਸ਼ੀਰਵਾਦ ਨਹੀਂ ਲੈਂਦਾ ਹੋਰ ਕਿਹਦਾ ਆਸ਼ੀਰਵਾਦ ਲਏਗਾ। ਸਤਿਗੁਰੂ ਦਾ ਆਸ਼ੀਰਵਾਦ ਲਓ, ਗੁਰੂ ਗ੍ਰੰਥ ਸਾਹਿਬ ਜੋ ਸਮਝਾਉਂਦੇ ਆ ਉਹਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲਓ, ਇਹੀ ਸਤਿਗੁਰੂ ਦਾ ਸੱਚਾ ਆਸ਼ੀਰਵਾਦ ਹੈ ਅਤੇ ਇਹਦੇ ਨਾਲ ਹੀ ਸਾਡਾ ਭਲਾ ਹੋਣਾ, ਪਾਰ ਉਤਾਰਾ ਸਾਡਾ ਇਸੇ ਨਾਲ ਹੀ ਹੋਣਾ। ਸੋ ਆਪਾਂ ਇਸ ਗੱਲ ਦਾ ਥੋੜ੍ਹਾ ਜਿਹਾ ਖਿਆਲ ਜ਼ਰੂਰ ਰੱਖਿਆ ਕਰੋ। ਬਾਕੀ ਜਿਵੇਂ ਹੁਣ ਪ੍ਰਸ਼ਾਸਨ ਵਾਲੇ ਵੀ ਜਿਵੇਂ ਰਾਤ ਇੱਥੇ ਵੀ ਆਏ ਸੀ, ਥੋੜ੍ਹੀ ਬਹੁਤ ਤੰਗੀ ਵੀ ਸੰਗਤ ਨੂੰ ਹੁੰਦੀ ਹੈ, ਮੈਂ ਇਹ ਗੱਲ ਨੂੰ ਮੰਨਦਾ, ਕਿਉਂਕਿ ਪਹਿਲਾਂ ਖੁੱਲ੍ਹਾ ਜਿਹਾ ਸਿਸਟਮ ਸੀ, ਹੁਣ ਪ੍ਰਸ਼ਾਸਨ ਵਾਲੇ ਕਈ ਵਾਰੀ ਸੁਣਦੇ ਵੀ ਨਹੀਂ। ਜਦੋਂ ਉਹਨਾਂ ਨੂੰ ਹੁੰਦਾ ਵੀ ਅਸੀਂ ਡਿਊਟੀ ਆਪਣੀ ਕਰਨੀ ਹੈ, ਕੋਈ ਵਾਦ ਘਾਟ ਨਾ ਹੋ ਜਾਵੇ, ਸੋ ਸੰਗਤ ਥੋੜ੍ਹੀ ਬਹੁਤ ਜਿਹੜੀ ਡਿਸਟਰਬ ਹੁੰਦੀ ਹੈ, ਉਸ ਗੱਲ ਦੀ ਵੀ ਮੈਂ ਸੰਗਤ ਤੋਂ ਮਾਫ਼ੀ ਮੰਗਦਾ। ਫਿਰੋਜ਼ਪੁਰ ਸਾਡੇ ਦੀਵਾਨ ਲੱਗੇ ਸੀ, ਫਿਰੋਜ਼ਪੁਰ ਇਹਨਾਂ ਨੇ ਮੈਨੂੰ ਪਤਾ ਲੱਗਿਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਵੀ ਜਿਹੜੇ ਕੋਈ ਕਿਰਪਾਨਾਂ ਵਗੈਰਾ ਹੱਥ 'ਚ ਨਹੀਂ ਫੜ ਲੈਂਦੇ ਰਵਾਇਤੀ ਸ਼ਸਤਰ, ਉਹ ਆਉਣ ਹੀ ਨਹੀਂ ਸੀ ਦਿੰਦੇ ਅੰਦਰ। ਉੱਥੇ ਮੈਨੂੰ ਪਤਾ ਲੱਗਿਆ ਅਤੇ ਮੈਂ ਅਗਲੇ ਦਿਨ ਸਟੇਜ 'ਤੇ ਵੈਸੇ ਮੈਂ ਕਿਹਾ ਵੀ ਜਿਹੜੇ ਤੰਗ ਹੋ ਰਹੇ ਨੇ ਸਾਨੂੰ ਮਾਫ਼ੀ ਬਖਸ਼ਣੀ, ਵੀ ਨਾਲੇ ਸਾਡੇ ਵੱਲੋਂ ਤਾਂ ਹੈ ਨਹੀਂ, ਉਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਅਤੇ ਫਿਰ ਵੀ ਅਗਲੇ ਦਿਨ ਪਤਾ ਲੱਗਿਆ ਵੀ ਜਦੋਂ ਇੱਦਾਂ ਦਾ ਕੁਛ ਕਰਦੇ ਨੇ, ਅਤੇ ਮੈਂ ਪ੍ਰਸ਼ਾਸਨ ਨਾਲ ਪ੍ਰਬੰਧਕਾਂ ਨਾਲ ਗੱਲ ਕੀਤੀ ਵੀ ਤੁਸੀਂ ਇਹ ਜਿਹੜੇ ਸ਼ਸਤਰ ਨੇ ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ, ਵੀ ਇਹ ਨਾ ਰੋਕੋ, ਇਹ ਜੇ ਤੁਸੀਂ ਅੱਜ ਰੋਕੋਗੇ ਤਾਂ ਫਿਰ ਅਸੀਂ ਤੁਹਾਡੇ ਖਿਲਾਫ਼ ਸਟੇਜ 'ਤੇ ਡਟ ਕੇ ਵਿਰੋਧ ਕਰਾਂਗੇ ਤੁਹਾਡਾ। ਸੋ ਉਹ ਅਗਲਾ ਦੀਵਾਨ ਕੁਦਰਤੀ ਲੱਗਿਆ ਹੀ ਨਹੀਂ, ਸੋ ਅਤੇ ਪੰਡਾਲ ਦੇ ਉਹਨਾਂ ਨੇ ਪੜਦੇ ਵੀ ਨਹੀਂ ਚੁੱਕਣ ਦਿੱਤੇ ਸੰਗਤ ਨੂੰ, ਇੰਨਾ ਤੰਗ ਕਰਦੇ ਰਹੇ। ਸੋ ਇਹ ਕਈ ਵਾਰੀ ਥੋੜ੍ਹੀ ਬਹੁਤ ਦਿੱਕਤ ਆ ਜਾਂਦੀ ਹੈ, ਸੰਗਤ ਇਸ ਗੱਲ ਦਾ ਖਿਆਲ ਰੱਖੇ, ਕਿਉਂਕਿ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੁੰਦਾ। ਅਸੀਂ ਕਹੀਏ ਵੀ ਸੰਗਤ ਨੂੰ ਤੁਸੀਂ ਅਸੀਂ ਸ਼ਸਤਰ ਰਖਾ ਲਓ, ਮੈਂ ਤਾਂ ਅਸੀਂ ਤਾਂ ਆਪ ਇਸ ਗੱਲ ਦੇ ਮੈਂ ਤਾਂ ਕਦੇ ਹੱਕ ਵਿੱਚ ਹੀ ਨਹੀਂ। ਸੋ ਕਈ ਸੱਜਣ ਮੈਂ ਵੇਖਿਆ ਨਾ ਰੌਲਾ ਪਾਉਂਦੇ ਸੀ ਨੈੱਟ ਦੇ ਉੱਤੇ, ਇਹਨਾਂ ਨੂੰ ਅਕਾਲ ਤਖ਼ਤ 'ਤੇ ਸੱਦ ਕੇ ਤਲਬ ਕਰੋ ਜੀ ਇਹ ਸਿੰਘਾਂ ਨਾਲ ਸ਼ਸਤਰ, ਵੀ ਸਾਡਾ ਉਹਦੇ ਵਿੱਚ ਕੀ ਕਸੂਰ ਹੈ। ਹੁਣ ਪ੍ਰਸ਼ਾਸਨ ਵਾਲਿਆਂ ਦੀ ਜਿੱਦਾਂ ਦੀ ਗੱਲ ਹੁੰਦੀ, ਮੈਂ ਤਾਂ ਕਹਿੰਦਾ ਹੀ ਹਾਂ ਵੀ ਨਾ ਕਰੋ ਕੁਛ ਵੀ, ਹੁਣ ਪ੍ਰਸ਼ਾਸਨ ਵਾਲੇ ਕਿਹਦੀ ਸੁਣਦੇ ਨੇ, ਤੁਹਾਨੂੰ ਪਤਾ ਹੀ ਹੈ ਪੁਲਿਸ ਵਾਲਿਆਂ ਨੇ ਕੀ ਸੁਣਨੀ ਹੁੰਦੀ ਕਿਸੇ ਦੀ। ਸੋ ਇਸ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਕਈ ਲੋਕ ਲੱਭਦੇ ਰਹਿੰਦੇ ਹੁੰਦੇ ਹੈ, ਤਾਂ ਕਰਕੇ ਆਪਾਂ ਆਪ ਹੀ ਖਿਆਲ ਰੱਖੀਏ। ਬਸ ਆਰਾਮ ਨਾਲ ਬਾਣੀ ਪੜ੍ਹੋ, ਬਾਣੀ ਸੁਣੋ, ਬਾਣੀ ਸਮਝੋ, ਸਤਿਗੁਰੂ ਦੇ ਬਚਨਾਂ ਮੁਤਾਬਕ ਆਪਣਾ ਜੀਵਨ ਬਣਾਓ, ਇਹਦੇ ਵਿੱਚ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ। ਬਾਬਾ ਕਸ਼ਮੀਰ ਸਿੰਘ ਜੀ ਵੀ ਆਏ ਹੋਏ ਕਰਨਾਲ ਤੋਂ, ਉਹਨਾਂ ਦਾ ਵੀ ਧੰਨਵਾਦ ਹੈ, ਸਾਰੀ ਸੰਗਤ ਦਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਗੁਰੂ ਸਾਹਿਬ ਦੇ ਚਰਨਾਂ 'ਚ ਭਰੀਆਂ ਨੇ, ਸਾਰੀ ਸੰਗਤ ਦਾ ਧੰਨਵਾਦ ਹੈ। ਪਿਆਰ ਨਾਲ ਪ੍ਰਸ਼ਾਦ ਪਾਣੀ ਛੱਕ ਕੇ ਫਿਰ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣ, ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਬੋਲਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਕਰ ਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਸਾਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਔਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਹੁਣ ਤੇ ਪੁਨੀ ਚਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਸੰਗਤ ਬੋਲਿਆ ਕਰੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਸਾਰੇ ਪੜੋ ਸਾਰੇ ਵਾਰੀ ਸਿਰ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ ਧੰਨ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ਼੍ਰੀ ਹਰਿ ਰਾਏ ਸਾਹਿਬ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਬਾਬਾ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਪੁੱਤਰਾਂ ਦੇ ਦਾਨੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਪੰਥ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਨਾ ਡੋ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਵਾਚੈ ਧਰਮ ਹਦੂਰ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ।